वाहे गुरु जी, श्री नानक पद पंकज बंदन, पद पंकज बंदन, सिमरौ अंगद दुख निकंदन, अमरदास गुर हृदयत्यावो, हृदयत्यावो, श्री गुरु रामदास गुण गावो, श्री अर्जन विघ्नन के नाशक, विघ्नन के नाशक, हर गोविंद शुभ सुमत प्रकाशक, श्री हर राय नमो कर जोरी, नमो कर जोरी, श्री हर कृष्ण मनाए बहोरी, तेग बहादुर परम कृपाला, परम कृपाला, श्री गुरु गोविंद सिंह बेसाला, तरह तरह पर पुन पुन सीसा, पुन पुन सीसा, बंदा बार बार जगदीसा, जिसमें अमृत ज्ञान है, माणिक भगत वैराग, श्री गुरु ग्रंथ साहिब उद्धव, बंदाओं कर अनुराग, श्री गुर शब्द कमाए जिन, जीते पंच विकार, तिन संतन का वंदना, सिर चरणन परतार, एक अंकारा सतगुरु तेह प्रसाद सच हो। वाहे गुरु जी की फतेह, विघ्न विनाशन सोए, वाहे गुरु जी की फतेह, विघ्न विनाशन सोए।
सतनाम श्री वाहिगुरु साहिब जी, मुंडत होवन खाक रमावन, कंठी बांधन कान फड़ावन, नेह प्रवान एहो जगदीसै, हुक्म अदूल गुनाही थीसै, मूंडत होवन खाक रमावन।
वाहे गुरु जी का खालसा, वाहे गुरु
वाहिगुरु
जी
जी
की
की
फतेह।
फतेह।
परम सम्मान योग गुरु रूप खालसा साध संगत जियो, चौर छतर तख्त दे मालिक जुगो जुग अटल, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਆਪ ਲਾਹਾ ਪ੍ਰਾਪਤ ਕਰ ਰਹੇ ਹੋ। ਸੋ ਦਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ ਔਰ ਸ਼ਬਦ ਕੀਰਤਨ ਆਪਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਹੁਣ ਸ਼੍ਰੀ ਗੁਰਪ੍ਰਤਾਪ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਤਾਪ ਵਾਲਾ ਮਹਾਨ ਇਤਿਹਾਸ ਸ਼੍ਰੀ ਗੁਰ ਪੰਥ ਪ੍ਰਕਾਸ਼ ਜੋ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਇਸ ਦੀ ਲੜੀਵਾਰ ਕਥਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਬਾਰਾਂ ਮਿਸਲਾਂ ਦੀ ਕਥਾ ਆਪ ਪਹਿਲਾਂ ਸਰਵਣ ਕਰ ਚੁੱਕੇ ਹੋ, ਜਿਸ ਦੇ ਵਿੱਚ ਅਖੀਰ ਤੇ ਆਪਨੇ ਫੂਲ ਕੀ ਮਿਸਲ ਦਾ ਪ੍ਰਸੰਗ ਸੁਣਿਆ। ਹੁਣ ਅੱਗੇ ਨਿਰਮਲ ਪੰਥ ਦੀ ਕਥਾ ਆਰੰਭ ਹੋਈ ਹੈ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜਦੋਂ ਨੰਦੇੜ ਦੀ ਧਰਤੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਆਪ ਜੋਤੀ ਜੋਤ ਸਮਾ ਗਏ, ਬਾਬਾ ਬੰਦਾ ਸਿੰਘ ਜੀ ਬਹਾਦਰ ਆਪ ਜੀ ਦੀ ਆਗਿਆ ਮੰਨ ਕੇ ਪੰਜਾਬ ਦੇ ਦੁਸ਼ਟਾਂ ਨੂੰ ਸੋਧਣ ਵਾਸਤੇ ਆਏ ਹੈ। ਬਹੁਤ ਸਾਰੇ ਜੁਝਾਰੂ ਚੜ੍ਹਦੀ ਕਲਾ ਵਾਲੇ ਸਿੰਘ ਆਪ ਜੀ ਦੇ ਨਾਲ ਹੈ, ਜਿਨ੍ਹਾਂ ਦੇ ਚਿੱਤ ਵਿੱਚ ਜੰਗ ਕਰਨ ਦਾ ਚਾਅ ਹੈ, ਦੁਸ਼ਮਣ ਤੋਂ ਬਦਲਾ ਲੈਣਾ ਚਾਹੁੰਦੇ ਹੈ, ਉਹ ਜੰਗ ਯੁੱਧ ਕਰਨ ਦੇ ਵਿੱਚ ਲੱਗ ਗਏ ਹੈ। ਜਿਹੜੇ ਸਤੋਗੁਣੀ ਸੁਭਾਅ ਵਾਲੇ ਸਨ ਉਹ ਸੋਚ ਵਿਚਾਰ ਕੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਰਾਮਦਾਸ ਨਗਰ ਵਿਖੇ ਪਹੁੰਚੇ ਨੇ। ਇੱਥੇ ਰਾਮਦਾਸ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਭਾਈ ਰਾਮ ਕੋਇਰ ਜੀ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਹੋਇਆ, ਉਹ ਰਹਿੰਦੇ ਹੈ। ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਕੇ ਭਾਈ ਰਾਮ ਕੋਇਰ ਜੀ ਨੇ ਬਹੁਤ ਖੁਸ਼ੀਆਂ ਲਈਆਂ। ਜਿਹੜੇ ਸਤੋਗੁਣੀ ਸੁਭਾਅ ਵਾਲੇ ਸਨ ਉਹ ਭਾਈ ਰਾਮ ਕੋਇਰ ਜੀ ਦੇ ਕੋਲ ਆਏ, ਫਤਿਹ ਬੁਲਾਈ, ਦਰਸ਼ਨ ਕੀਤੇ ਤਾਂ ਭਾਈ ਰਾਮ ਕੋਇਰ ਜੀ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਬੇਨਤੀ ਕੀਤੀ, ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਅਸੀਂ ਸੰਸਾਰ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੀਤ ਪਾ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ। ਜਿਨ੍ਹਾਂ ਸਿੰਘਾਂ ਦੇ ਅੰਦਰ ਜੰਗ ਯੁੱਧ ਕਰਨ ਦਾ ਚਾਅ ਹੈ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਰਲ ਗਏ ਹੈ, ਤੇ ਬਹੁਤ ਸਾਰੇ ਉਹ ਵੀ ਸਿੱਖ ਹੈ ਜਿਹੜੇ ਕਾਰੋਬਾਰੀ ਬਣ ਗਏ, ਆਪੋ ਆਪਣੀ ਕਿਰਤ ਕਰਨ ਲੱਗੇ, ਤੇ ਆਪ ਕਿਰਪਾ ਕਰਕੇ ਇਹ ਦੱਸੋ ਵੀ ਇਹ ਸਾਡੀ ਜ਼ਿੰਦਗੀ ਕਿਵੇਂ ਭਲੀ ਪ੍ਰਕਾਰ ਬਤੀਤ ਹੋ ਸਕਦੀ ਹੈ। ਇਹਨਾਂ ਸਿੰਘਾਂ ਦੇ ਸਾਰੇ ਬਚਨ ਭਾਈ ਰਾਮ ਕੋਇਰ ਜੀ ਨੇ ਸੁਣੇ ਹੈ ਅਤੇ ਫਿਰ ਬੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਉਹਨਾਂ ਨੂੰ ਉੱਤਰ ਦੇਣ ਲੱਗੇ ਵੀ ਪਿਆਰੇ ਖਾਲਸਾ ਜੀ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਚਲਾਇਆ ਹੋਇਆ ਸਿੱਖ ਧਰਮ ਹੈ, और दशमेश पिता सतगुरु श्री गुरु गोबिंद सिंह साहिब जी महाराज ने खंडे बाटे का अमृत छकाया है। आनंदपुर साहिब की धरती उपर जिथे सिख अमृत छक के सिंह पदवी नूं प्राप्त होए और उन्होंने बाणी पढ़न दे नाल नाल शस्त्र विद्या का भी अभ्यास किया। वह महान सिंह सूरमे रहा करते सन कलगी धर पातशाह महाराज के नाल। गरीब नवाज सतगुरां ने दुश्मनों के किते हुए हले तो आनंदपुर साहिब नूं बचाउण लई पंज किले बनाए सन, जिन्हां दे विचों आनंदगढ़ मुख सी, दूजे किले का नाम फतेहगढ़ सी, तीजा किला जिहड़ा वह अगमपुर नगर दे विच होलगढ़ और चौथा किला जिहड़ा वह कलगीधर सच्चे पातशाह महाराज ने लोहगढ़ बनाया। लोहगढ़ का किला वह सी जिथे गुरु कियां फौजां वास्ते शस्त्र ढाले तेगे तलवारां तीर कमान आदिक ये सारे शस्त्र बनाए जाते सन। जदों पहाड़ी राजिया ने और तुरकां दीयां फौजां ने आनंदपुर साहिब के उपर कब्जा करना चाहिया, बहुत लंबा समा घेरा पाई रखिया पर कब्जा ना कर सके। अखीर इन्हां ने सलाह कीती भी गुरु गोबिंद सिंह साहिब दे कोल जिथे जुझारू सिंह है उथे गोली सिक्का सब कुछ वाधू है, जे आपां लोहगढ़ दा किला तोड़ लईए तां फिर नवे शस्त्र तैयार होने बंद हो जाणगे, फिर असीं दूजे किलियां दे उपर भी कब्जा कर लवांगे। पहाड़ी राजा ने मस्त हाथी लिया जिसका मुकाबला सतगुरु सच्चे पातशाह महाराज के प्यारे सच्यारे सिंह भाई विचित्र सिंह ने किया। ऐसे बल दे नाल नागनी हाथी के मथे विच मारी ते हाथी चीका मारदा होया पिछा नूं दौड़ पिया और पंजवां किला सतगुरु गरीब नवाज सच्चे पातशाह महाराज ने तारागढ़ रचिया सी। आनंदपुर साहिब जाइए, किला आनंदगढ़ दे कोल दी एक अकैडमी रोड जांदा है, उस रोड ते जाके आनंदपुर साहिब शहर तो काफ़ी बार एक ऊंची पहाड़ी दे उपर एक किला है जिसका नाम है तारागढ़। इस किले दे विच सतगुरु गरीब नवाज सच्चे पातशाह महाराज ने ब्रह्म ज्ञानी गुरसिखा नूं छड्डिया होया सी। उत्थे जाके इतिहास पढ़िए तां पता लगता है कि वह ब्रह्म ज्ञानी सिंघां दी गिणती कोई 500 दे करीब सी, जिन्हां दे विचों सतगुरु गरीब नवाज सच्चे पातशाह महाराज दे अनेकां सिंघां ने जंग युद्ध दे विच सेवा भी कीती ते भाई कन्हैया जी का नाम उन्हां दे विचों मुख करके आउंदा है। भाई कन्हैया जी आपने अपने हाथ विच शस्त्र नहीं उठाए, सिर्फ मशक दे विच जल भरिया करदे सन। जिथे जंग युद्ध हुंदा उत्थे जाके जख्मियां नूं जल छकाउणा, ये सेवा ब्रह्म ज्ञानी भाई कन्हैया जी ने सांभी। ये जो पहाड़ी उपर किला तारागढ़ बनिया होया है, इस पहाड़ी तो हेठां उतरीए एक छोटा जिहा नाला वगदा है, वो नाला पार करके छोटियां छोटियां बौलियां ने जिन्हां नूं भाई कन्हैया जी दीआं बौलियां कह के याद किया जाता है। आप जी ऐसी ब्रह्म ज्ञान की अवस्था दे विच लीन सन कि जदों मशक दे विचों पानी मुक जाना ਤਾਂ ਆਪਨੇ ਇਹਨਾਂ ਬੌਲੀਆਂ ਦੇ ਵਿੱਚੋਂ ਪਾਣੀ ਲੈਣਾ। ਇਹ ਬੌਲੀਆਂ ਦੂਜੀਆਂ ਬਾਕੀ ਬੌਲੀਆਂ ਦੀ ਤਰ੍ਹਾਂ ਡੂੰਘੀਆਂ ਨਹੀਂ, ਇਹਨਾਂ ਦੀ ਡੂੰਘਾਈ ਕੋਈ ਸਿਰਫ 4-5 ਫੁੱਟ ਦੇ ਕਰੀਬ ਹੀ ਹੈ। ਪਰ ਹੁਣ ਉਹਨਾਂ ਬੌਲੀਆਂ ਨੂੰ ਪਾਸੇ 'ਤੇ ਕਾਲਾ ਪੱਥਰ ਲਾ ਕੇ ਸੰਭਾਲਿਆ ਹੋਇਆ ਹੈ ਔਰ ਬੜਾ ਸੁੰਦਰ ਗੁਰਦੁਆਰਾ ਵੀ ਉਸਾਰਿਆ ਗਿਆ ਹੈ ਖਾਲਸੇ ਪੰਥ ਦੇ 300 ਸਾਲਾ ਸਿਰਜਣਾ ਦਿਵਸ ਦੇ ਸਮੇਂ। ਇਸ ਤੋਂ ਪਹਿਲਾਂ ਸਿਰਫ ਇਹ ਇਕੱਲੀਆਂ ਬੌਲੀਆਂ ਹੀ ਹੋਈਆਂ ਕਰਦੀਆਂ ਸਨ ਜਿੱਥੇ ਕੋਈ ਗੁਰਦੁਆਰਾ ਨਹੀਂ ਸੀ ਔਰ ਬਹੁਤੀਆਂ ਸੰਗਤਾਂ ਨੂੰ ਇਹਨਾਂ ਬੌਲੀਆਂ ਦਾ ਰਸਤਾ ਵੀ ਨਹੀਂ ਸੀ ਪਤਾ ਹੋਇਆ ਕਰਦਾ। ਕੋਈ ਵਿਰਲੇ ਵਿਰਲੇ ਸਿੰਘ ਇਹਨਾਂ ਬੌਲੀਆਂ ਦੇ ਪਰਥਾਏ ਜਾਣਦੇ ਸਨ ਜਾਂ ਫਿਰ ਉੱਥੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਹਨਾਂ ਬੌਲੀਆਂ ਦਾ ਪਤਾ ਸੀ। ਉਹਨਾਂ ਬੌਲੀਆਂ ਦੇ ਨੇੜੇ ਕੁਝ ਘਰ ਵੀ ਹੈ, ਲੋਕਾਂ ਦੀ ਵਸੋਂ ਹੈ ਔਰ ਉਹ ਲੋਕ ਇਹਨਾਂ ਬੌਲੀਆਂ ਤੋਂ ਹੀ ਪਾਣੀ ਲੈ ਕੇ ਜਾਂਦੇ ਨੇ। ਭਾਵੇਂ ਪਾਣੀ ਹੋਰ ਵੀ ਹੈ ਪ੍ਰਬੰਧ, ਪਰ ਇਹਨਾਂ ਬੌਲੀਆਂ ਦਾ ਜਲ ਬੜਾ ਮਿੱਠਾ ਹੈ, ਵਧੀਆ ਸਵਾਦਿਸ਼ਟ ਹੈ। ਸੁਰਾਹ ਵਿਚਾਰ, ਇਹ ਬੌਲੀਆਂ ਭਾਈ ਘਨੱਈਆ ਜੀ ਦੇ ਨਾਮ ਕਰਕੇ ਮਸ਼ਹੂਰ ਹੈ ਔਰ ਇਹਨਾਂ ਬੌਲੀਆਂ ਤੋਂ ਆਪ ਜਲ ਭਰ ਕੇ ਯੁੱਧ ਭੂਮੀ ਦੇ ਵਿੱਚ ਜਲ ਛਕਾਇਆ ਕਰਦੇ ਸਨ। ਫਟੜ ਹੋਏ ਹੋਏ, ਜ਼ਖਮੀ ਹੋਏ ਹੋਏ ਗੁਰੂ ਕੇ ਸਿੰਘਾਂ ਨੂੰ ਵੀ, ਤੁਰਕਾਂ ਅਤੇ ਪਹਾੜੀਆਂ ਨੂੰ ਵੀ ਜਲ ਛਕਾਇਆ ਕਰਦੇ ਸਨ। ਔਰ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਬ੍ਰਹਮ ਗਿਆਨੀ ਸਿੰਘਾਂ ਵਾਸਤੇ ਆਪ ਆਨੰਦਗੜ੍ਹ ਦੇ ਕਿਲ੍ਹੇ ਤੋਂ ਹਾਥੀ 'ਤੇ ਸਵਾਰ ਹੋ ਕੇ ਜਾਇਆ ਕਰਦੇ ਔਰ ਕਈ ਵਾਰ ਆਪ ਜਾ ਕੇ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਕਲੰਗੀਧਰ ਸੱਚੇ ਪਾਤਸ਼ਾਹ ਆਪ ਛਕਾਉਂਦੇ। ਆਪ ਨੇ ਇਤਿਹਾਸ ਸਰਵਣ ਕੀਤਾ ਹੀ ਹੈ ਕਿ ਭਾਈ ਘਨੱਈਆ ਜੀ ਜਦੋਂ ਦੁਸ਼ਮਣਾਂ ਨੂੰ ਵੀ ਜਲ ਛਕਾਉਂਦੇ ਸਨ ਤਾਂ ਕੁਝ ਕੁ ਸਿੰਘਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸ਼ਿਕਾਇਤ ਕੀਤੀ ਸੀ। ਗਰੀਬ ਨਿਵਾਜ ਆਪ ਜੀ ਦੇ ਪਿਆਰੇ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਵੀ ਜਲ ਛਕਾਈ ਜਾਂਦੇ ਹੈ ਤਾਂ ਗਰੀਬ ਨਿਵਾਜ ਸਤਿਗੁਰਾਂ ਨੇ ਆਪਣੇ ਪਾਸ ਬੁਲਾ ਕੇ ਪੁੱਛਿਆ, ਭਾਈ ਘਨੱਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ। ਸਿੰਘ ਕਹਿੰਦੇ ਆ, ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਛਕਾਉਂਦੇ ਹੋ। ਤਾਂ ਉਸ ਸਮੇਂ ਭਾਈ ਘਨੱਈਆ ਜੀ ਨੇ ਬੇਨਤੀ ਕੀਤੀ, ਦਸ਼ਮੇਸ਼ ਪਿਤਾ ਸਤਿਗੁਰੂ ਜੀ, ਉਹ ਆਪ ਜੀ ਨੇ ਅਵਸਥਾ ਐਸੀ ਬਣਾ ਦਿੱਤੀ ਹੈ, ਹੁਣ ਹਰ ਜਗ੍ਹਾ 'ਤੇ ਹਰ ਸਰੀਰ ਦੇ ਵਿੱਚ ਤੁਹਾਡਾ ਹੀ ਰੂਪ ਦਿਸਦਾ ਹੈ, ਕੋਈ ਦੂਜਾ ਨਜ਼ਰ ਹੀ ਨਹੀਂ ਪੈਂਦਾ। ਤਾਂ ਦਸ਼ਮੇਸ਼ ਪਿਤਾ ਜੀ ਨੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਆਪਣੇ ਕੋਲੋਂ ਮੱਲਮ ਪੱਟੀ ਵੀ ਦਿੱਤੀ ਔਰ ਆਖਿਆ, ਭਾਈ ਘਨੱਈਆ ਜੀ ਜੇ ਤੁਹਾਡੀ ਅਵਸਥਾ ਬ੍ਰਹਮ ਗਿਆਨ ਦੇ ਵਿੱਚ ਇੰਨੀ ਲੀਨ ਹੋ ਗਈ ਹੈ ਤਾਂ ਫਿਰ ਜਿੱਥੇ ਕਿਤੇ ਜ਼ਖਮੀ ਦੇਖਿਆ ਕਰੋ ਆ ਮੱਲਮ ਲਾ ਕੇ ਪੱਟੀ ਵੀ ਕਰ ਦਿਆ ਕਰੋ। ਜਿੱਥੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਮਹਾਨ ਸੂਰਮੇ ਸਿੰਘ ਪੈਦਾ ਕੀਤੇ, ਉਹਨਾਂ ਦੇ ਵਿੱਚ ਵੀਰ ਰਸ ਭਰਿਆ, ਉੱਥੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਪਿਆਰੀ ਸਚਿਆਰੀ ਫੁਲਵਾੜੀ ਦੇ ਵਿੱਚ ਭਾਈ ਘਨੱਈਆ ਜੀ ਵਰਗੇ ਬੇਅੰਤ ਬ੍ਰਹਮ ਗਿਆਨੀ ਗੁਰਸਿੱਖ ਵੀ ਹੋਏ, ਜਿਨ੍ਹਾਂ ਦੇ ਵਿੱਚੋਂ ਹੀ ਭਾਈ ਰਾਮ ਕੋਇਰ ਜੀ ਵੀ ਹੈ। ਭਾਈ ਰਾਮ ਕੋਇਰ ਜੀ ਦੇ ਕੋਲ ਇਹ ਸਿੰਘ ਪਹੁੰਚੇ ਹੈ, ਬੇਨਤੀ ਕੀਤੀ, ਰਾਮ ਕੋਇਰ ਜੀ ਤੁਸੀਂ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੀ ਸੰਗਤ ਕੀਤੀ ਹੈ, ਸਿੱਖੀ ਦੇ ਅਨੇਕਾਂ ਰਸਤੇ ਨੇ, ਇੱਕ ਪਾਸੇ ਜੁਝਾਰੂ ਸਿੰਘ ਸੂਰਮੇ ਹੈ, ਉਹ ਜੰਗ ਯੁੱਧ ਕਰ ਰਹੇ ਹੈ, ਦੂਜੇ ਪਾਸੇ ਦਸ਼ਮੇਸ਼ ਪਿਤਾ ਨੇ ਸਿਮਰਨ ਭਜਨ ਵਾਲਾ ਰਸਤਾ ਦੱਸਿਆ, ਆਪ ਜੀ ਕਿਰਪਾ ਕਰਕੇ ਉਪਦੇਸ਼ ਦਿਓ। ਤਾਂ ਭਾਈ ਰਾਮ ਕੋਇਰ ਜੀ ਨੇ ਆਖਿਆ, ਪਿਆਰਿਓ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਦਾ ਇੱਕ ਨਿਰਮਲ ਪੰਥ ਚਲਾਇਆ ਜਿਸ ਦੇ ਪ੍ਰਥਾਏ ਭਾਈ ਗੁਰਦਾਸ ਜੀ ਦੇ ਬਚਨ ਹੈ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪਵਿੱਤਰ ਪੰਥ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਚਲਾਇਆ ਹੈ, ਜਿਸ ਦੇ ਵਿੱਚ ਕੋਈ ਪਖੰਡ ਆਦਿ ਨਹੀਂ ਹੈ। ਔਰ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਤੋਂ ਲੈ ਕੇ ਇੱਕ ਉਦਾਸੀਆਂ ਦੀ ਗੱਦੀ ਚੱਲੀ ਹੈ, ਉਦਾਸੀਆਂ ਦਾ ਪੰਥ ਚੱਲਿਆ ਹੈ। ਔਰ ਫਿਰ ਸੁਥਰੇ ਸਾਹ ਸੁਥਰੇ ਸ਼ਾਹੀ ਹੋਏ ਹੈ, ਔਰ ਭਾਈ ਮੀਂਹ ਜੀ ਤੋਂ ਉਹ ਇੱਕ ਵੱਖਰਾ ਪੰਥ ਚੱਲਿਆ ਹੈ, ਜਿਨ੍ਹਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਔਰ ਇਹ ਸਾਰਾ ਉਪਦੇਸ਼ ਭਾਈ ਰਾਮ ਕੌਰ ਜੀ ਸਿੰਘਾਂ ਦੇ ਤਾਈਂ ਦ੍ਰਿੜ ਕਰਵਾ ਰਹੇ ਹੈ। ਜਿਵੇਂ ਜਿਵੇਂ ਅੱਗੇ ਬਚਨ ਆਉਣਗੇ, ਆਪ ਗੁਰਸਿੱਖ ਸੰਗਤਾਂ ATN ਚੈਨਲ ਰਾਹੀਂ ਵੀ ਸਰਵਣ ਕਰ ਰਹੇ ਹੋ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਜੇ ਹੋਏ ਦਰਬਾਰ ਵਿੱਚ ਵੀ ਆਪ ਸੰਗਤ ਰੂਪ ਵਿੱਚ ਬੈਠੇ ਹੋ, ਸਭ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ।
ਵਾਹਿਗੁਰੂ ਜੀ ਮੁੰਡਤ ਹੋਵਨ ਖਾਕਰ ਮਾਵਨ।
ਭਾਈ ਰਾਮ ਕੌਰ ਜੀ ਬਚਨ ਕਰਦੇ ਨੇ, ਪਿਆਰੇ ਸਿੰਘੋ ਸਰੀਰ ਦੇ ਉੱਪਰ ਧੂੜ ਮਲ ਲੈਣੀ, ਜਿਵੇਂ ਜੋਗੀ ਲੋਕ ਸੁਭਾਅ ਮਲ ਲੈਂਦੇ ਨੇ। ਔਰ ਕਈ ਜੋਗੀ ਲੋਕ ਜਿਹੜੇ ਆ ਉਹ ਸਿਰ ਵੀ ਮਨਾ ਲੈਂਦੇ ਆ, ਕਈ ਜਟਾਧਾਰੀ ਹੋਇਆ ਕਰਦੇ ਆ, ਜਟਾ ਜੂਟ ਵੀ ਹੈ। ਇਹ ਜੋ ਸਰੀਰ ਦੇ ਉੱਪਰ ਸੁਭਾਅ ਮਲਣੀ ਹੈ, ਕੰਠੀ ਮਾਲਾ ਪਾ ਕੇ ਰੱਖਣੀ, ਜਾਂ ਫਿਰ ਕਾਨ ਫੜਾਵਨ, ਕੰਨਾਂ ਨੂੰ ਪੜਵਾ ਕਰਕੇ ਮੁੰਦਰਾਵਾਂ ਪਾ ਲੈਣੀਆਂ।
ਨਹਿ ਪ੍ਰਵਾਨ ਇਹੋ ਜਗਦੀਸ਼
ਜਗਤ ਦੇ ਈਸ਼ਵਰ ਰੂਪ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹ ਸਾਰਾ ਕੁਝ ਪ੍ਰਵਾਨ ਨਹੀਂ ਕੀਤਾ। ਗਰੀਬ ਨਿਵਾਜ ਸਤਿਗੁਰਾਂ ਨੇ ਨਾ ਤੇ ਮੁੰਦਰਾ ਹੀ ਪਵਾਈਆਂ ਨੇ, ਨਾ ਆਪਣੇ ਸਿੰਘਾਂ ਨੂੰ ਸੁਭਾਅ ਮਰਨ ਵਾਸਤੇ ਆਖਿਆ, ਨਾ ਜਟਾਂ ਬਣਾਉਣ ਵਾਸਤੇ ਆਖਿਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਤਾਂ ਇਹ ਬਚਨ ਹੈ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਵੀ ਸਾਡਾ ਜਿਹੜਾ ਸਿੰਘ ਹੈ ਉਹ ਸਾਬਤ ਸੂਰਤ ਹੋਵੇ, ਸੀਸ ਦੇ ਉੱਪਰ ਕੇਸ ਸਜੇ ਹੋਏ ਹੋਣ, ਮੁਖ ਦੇ ਉੱਪਰ ਸਾਬਤ ਸੂਰਤ ਸਿੱਧਾ ਲੰਮਾ ਦਾੜਾ ਹੋਵੇ। ਹੁਣ ਭਾਵੇਂ ਸਾਡੇ ਸਿੱਖਾਂ ਦੇ ਵਿੱਚ ਰਿਵਾਜ ਪੈ ਗਿਆ ਵੀ ਦਾੜਾ ਬੰਨ ਕੇ ਰੱਖਣਾ, ਪਰ ਸਾਬਤ ਸੂਰਤ ਸਿੱਧਾ ਦਾੜਾ ਹੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸਿੰਘ ਐਸੇ ਸਰੂਪ ਦੇ ਵਿੱਚ ਹੀ ਰਿਹਾ ਕਰਦੇ ਸਨ। ਇਹ ਸਾਬਤ ਸੂਰਤ ਸਿੱਧਾ ਦਾੜਾ ਹੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਵਾਨ ਕੀਤਾ ਵੀ ਦਾੜਾ ਸਜਿਆ ਹੋਇਆ ਹੋਵੇ, ਸਰੀਰ ਦੇ ਉੱਪਰ ਸ਼ਸਤਰ ਪਹਿਨੇ ਹੋਏ ਹੋਣ। ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਹੈ।
ਹੁਕਮ ਅਦੂਲ ਗੁਨਾਹੀ ਥੀਸੈ,
ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਦੀ ਅਦੂਲੀ ਕਰੇਗਾ, ਹੁਕਮ ਨੂੰ ਮੋੜੇਗਾ, ਜਿਹੜਾ ਕੇਸਾਂ ਨੂੰ ਮਨਾਵੇਗਾ, ਜਾਂ ਫਿਰ ਹੋਰਨਾਂ ਪੰਥਾਂ ਦੇ ਮਗਰ ਲੱਗ ਕੇ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਕੰਨਾਂ ਵਿੱਚ ਮੁੰਦਰਾਂ ਜੀਆਂ ਪਾਈ ਫਿਰਦੇ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਤੇ ਜੋ ਭਾਈ ਰਾਮ ਕੌਰ ਜੀ ਨੇ ਸੁਣਾਇਆ ਵੀ ਭਾਈ ਜੇ ਕੋਈ ਐਸਾ ਕਰਮ ਕਰੇਗਾ ਨਾ, ਕੇਸਾਂ ਦੀ ਬੇਅਦਬੀ ਕਰੇਗਾ, ਜਾਂ ਫਿਰ ਵੇਖੋ ਵੇਖੀ ਐਵੇਂ ਕੰਨਾਂ ਦੇ ਵਿੱਚ ਮੁੰਦਰਾਂ ਜੀਆਂ ਪਾਈ ਫਿਰੇਗਾ, ਇਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਦੀ ਅਦੂਲੀ ਹੈ, ਹੁਕਮ ਮੋੜਨਾ ਹੈ। ਜਿਹੜਾ ਹੁਕਮ ਮੋੜੇਗਾ ਉਹ ਵੱਡਾ ਭਾਰੀ ਗੁਨਾਹੀ ਹੋਵੇਗਾ, ਗੁਨਾਹਗਾਰ ਬਣੇਗਾ।
ਪ੍ਰਭ ਕੀ ਕਿਰਤ ਮਿਟਾਵਨ ਜੋਈ,
ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਕਿਰਤ ਹੈ ਇਹ ਜਿਹੜਾ ਸਰੀਰ ਸਾਜੇ ਹੈ। ਇੱਕ ਤਾਂ ਉਹ ਕਿਰਤ ਹੈ ਜੋ ਆਪਾਂ ਕਰਦੇ ਹਾਂ, ਖੇਤੀਬਾੜੀ ਕਰਨੀ, ਆਪਣਾ ਗੁਜ਼ਾਰਾ ਚਲਾਉਣਾ, ਇਹ ਸਾਡੀ ਕਿਰਤ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਸਾਂਭੀ ਹੈ। ਇੱਕ ਪਰਮੇਸ਼ਰ ਦੀ ਵਾਹਿਗੁਰੂ ਦੀ ਆਪਣੀ ਕਿਰਤ ਹੈ, ਉਹ ਕਿਹੜੀ ਹੈ ਜੋ ਪਰਮੇਸ਼ਰ ਨੇ ਬਣਾ ਦਿੱਤਾ। ਹੁਣ ਜੋ ਕੁਝ ਆਪਾਂ ਕਰਦੇ ਹਾਂ, ਆਪਾਂ ਕਿਸੇ ਨੂੰ ਦਖਲ ਅੰਦਾਜ਼ੀ ਨਹੀਂ ਕਰਨ ਦਿੰਦੇ ਵੀ ਇਹ ਕੁਛ ਮੈਂ ਕੀਤਾ ਹੈ, ਖੇਤੀਬਾੜੀ ਮੈਂ ਕਰਦਾ, ਇਹਦੇ ਉੱਪਰ ਜੋ ਵੀ ਰੇਹ ਦਵਾਈਆਂ ਆਦਿ ਪਾਉਣੀਆਂ ਜਾਂ ਸਮੇਂ ਸਮੇਂ ਪਾਣੀ ਲਾਉਣਾ ਉਹ ਮੈਂ ਆਪਣੇ ਹਿਸਾਬ ਦੇ ਨਾਲ ਲਾਵਾਂਗਾ ਤਾਂ ਕਿ ਮੈਨੂੰ ਬਹੁਤਾ ਲਾਭ ਹੋਵੇ। ਤੇ ਪਰਮੇਸ਼ੁਰ ਵਾਹਿਗੁਰੂ ਨੇ ਜੋ ਸ੍ਰਿਸ਼ਟੀ ਸਾਜੀ ਹੈ ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਵਾਹਿਗੁਰੂ ਦੀ ਕਿਰਤ ਹੈ। ਜਿਵੇਂ ਜਿਵੇਂ ਉਹ ਮਾਲਕ ਵਾਹਿਗੁਰੂ ਨੇ ਦੇਹਾਂ ਸਾਜੀਆਂ, ਜਿਵੇਂ ਮਨੁੱਖਾ ਸਰੀਰ ਹੀ ਸਮਝ ਲਓ, ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਦੇਹ ਬਣਾਈ ਹੈ। ਜਿਵੇਂ ਨੱਕ ਆਦਿ ਲਾ ਦਿੱਤਾ, ਸੁੰਦਰ ਕੰਨ ਬਣਾ ਦਿੱਤੇ ਆ ਸੁਣਨ ਵਾਸਤੇ, ਵੇਖਣ ਵਾਸਤੇ ਸੋਹਣੀਆਂ ਅੱਖਾਂ ਬਣਾ ਦਿੱਤੀਆਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਚਨ ਕਰਦੇ ਆ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹ ਉਬਾਰਿਆ। ਉਹ ਮਾਲਕ ਪਰਮੇਸ਼ਰ ਇੰਨਾ ਸਮਰੱਥ ਹੈ, ਇੰਨਾ ਵੱਡਾ ਹੈ, ਜਿਸਨੇ ਤੈਨੂੰ ਸਾਜਿਆ ਹੈ, ਸਵਾਰਿਆ ਹੈ, ਤੈਨੂੰ ਸ਼ਿੰਗਾਰਿਆ ਹੈ। ਜੇ ਵੇਖਣ ਵਾਸਤੇ ਉਹਨੇ ਅੱਖਾਂ ਲਾਉਣੀਆਂ ਹੁੰਦੀਆਂ ਤਾਂ ਇੰਨੀ ਸੁੰਦਰਤਾ ਤੋਂ ਬਿਨਾਂ ਵੀ ਲਾ ਸਕਦਾ ਸੀ। ਔਰ ਇਹਨਾਂ ਅੱਖਾਂ ਦੀ ਸਾਂਭ ਸੰਭਾਲ ਵਾਸਤੇ ਉਹ ਮਾਲਕ ਵਾਹਿਗੁਰੂ ਨੇ ਇਹਨਾਂ ਅੱਖਾਂ ਦੇ ਉੱਪਰਲੇ ਪਾਸੇ ਸਹੇਲੀਆਂ ਵੀ ਬਣਾਈਆਂ। ਹੁਣ ਮਾਲਕ ਦੀਆਂ ਬਣਾਈਆਂ ਹੋਈਆਂ ਸਹੇਲੀਆਂ ਤੇ ਸਾਨੂੰ ਪ੍ਰਵਾਨ ਨਹੀਂ, ਤੇ ਹੁਣ ਬਿਊਟੀ ਪਾਰਲਰਾਂ ਵਿੱਚ ਜਾ ਕੇ ਮਨੁੱਖ ਆਪ ਬਹੁਤਾ ਸਿਆਣਾ ਬਣਦਾ। ਸਹੇਲੀਆਂ ਪ੍ਰਵੱਟੇ ਆਦਿ ਲੋਕ ਮਨਾਈ ਫਿਰਦੇ ਹੈ। ਇਹ ਪਰਮੇਸ਼ਰ ਦੀ ਹੁਕਮ ਅਦੂਲੀ ਹੈ, ਉਸਦਾ ਹੁਕਮ ਮੋੜਨਾ ਹੈ। ਭਾਵ ਪਰਮੇਸ਼ਰ ਦੀ ਕਿਰਤ ਸਾਨੂੰ ਚੰਗੀ ਨਹੀਂ ਲੱਗਦੀ। ਉਹ ਵਾਹਿਗੁਰੂ ਪਰਮੇਸ਼ਰ ਨੇ ਅੱਖਾਂ ਦੇ ਉੱਪਰ ਜੋ ਪਲਕਾਂ ਲਾਈਆਂ, ਪਲਕਾਂ ਦੇ ਉੱਪਰ ਵੀ ਛੋਟੇ ਛੋਟੇ ਕੇਸ ਦਿੱਤੇ ਹੋਏ ਹੈ, ਤਾਂ ਕਿ ਜੇ ਹਨੇਰੀ ਆਦਿ ਵਗਦੀ ਹੈ, ਧੂੜ ਉੱਡਦੀ ਹੈ, ਜਾਂ ਇਹ ਕੰਮ ਕਰਦਾ ਹੈ, ਕੋਈ ਬਰੀਕ ਕਿਣਕ ਇਹਦੀਆਂ ਅੱਖਾਂ ਵਿੱਚ ਨਾ ਜਾ ਪਵੇ। ਉਹ ਮਾਲਕ ਵਾਹਿਗੁਰੂ ਨੇ ਸਭ ਕੁਝ ਬੜੇ ਖਿਆਲ ਦੇ ਨਾਲ ਮਨੁੱਖ ਦਾ ਬਣਾਇਆ। ਇੱਕ ਇੱਕ ਅੰਗ, ਇੱਕ ਇੱਕ ਅੰਗ ਨੂੰ ਸਵਾਰਿਆ ਹੈ, ਸ਼ਿੰਗਾਰਿਆ ਹੈ। ਜੇ ਸੁਣਨ ਵਾਸਤੇ ਕੰਨ ਲਾਉਣੇ ਹੁੰਦੇ, ਕੰਨਾਂ ਦੇ ਉੱਪਰਲੀਆਂ ਪੇਪੜੀਆਂ ਬਣਦੀਆਂ ਹੀ ਨਾ, ਸਿੱਧੀਆਂ ਗਲੀਆਂ ਲਾ ਕੇ ਵੀ ਉਹ ਪਰਮੇਸ਼ਰ ਛੱਡ ਸਕਦਾ ਸੀ। ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਕਿਰਤ ਬਹੁਤ ਸੁੰਦਰ ਤਰੀਕੇ ਦੇ ਨਾਲ ਸ਼ਿੰਗਾਰੀ ਹੈ, ਸਵਾਰੀ ਹੈ, ਸਿਰ ਦੇ ਉੱਪਰ ਕੇਸ ਦਿੱਤੇ ਹੈ, ਤਾਂ ਕਿ ਸਿਰ ਦੇ ਉੱਪਰ ਕੋਈ ਸੱਟ ਆਦਿ ਨਾ ਵੱਜੇ। ਕੇਸ ਸੱਟ ਵੱਜਣ ਤੋਂ ਵੀ ਬਚਾਉਂਦੇ ਹੈ। ਔਰ ਕੇਸ ਜਿਹੜੇ ਹੈ, ਇਹ ਮਨੁੱਖ ਨੂੰ ਸ਼ਕਤੀ ਤਾਕਤ ਵੀ ਪ੍ਰਦਾਨ ਕਰਦੇ ਹੈ। ਮਨੁੱਖ ਜਿੰਨਾ ਮਰਜ਼ੀ ਹੰਭਿਆ ਹੋਇਆ ਹੋਵੇ ਕੰਮ ਕਾਜ ਕਰਕੇ, ਪਰ ਜਦੋਂ ਸ਼ਾਮ ਦੇ ਟਾਈਮ ਆ ਕੇ ਆਪਣੇ ਕੇਸਾਂ ਦੇ ਵਿੱਚ ਕੰਘਾ ਫੇਰ ਲਵੇ ਨਾ, ਉਸ ਸਮੇਂ ਸਰੀਰ ਦੀ ਕਾਫ਼ੀ ਥਕਾਵਟ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਇਸੇ ਕਰਕੇ ਬਚਨ ਕੀਤੇ ਆ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ, ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬੰਧ ਈ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਐ ਪਿਆਰੇ ਭਾਈ ਨੰਦ ਲਾਲ ਜੀ, ਜਿਹੜਾ ਸਾਡਾ ਸਿੱਖ ਦੋਨੋਂ ਵਕਤ ਕੰਘਾ ਕਰੇਗਾ ਤੇ ਪੱਗ ਨੂੰ ਚੁਣ ਕਰਕੇ ਬੰਨੇਗਾ ਤੇ ਦਾਤਨ ਕਰੇਗਾ, ਰੋਜ਼ਾਨਾ ਦੰਦਾਂ ਦੀ ਸਫਾਈ ਰੱਖੇਗਾ, ਉਹ ਤੇ ਬਹੁਤੇ ਦੁੱਖ ਜਿਹੜੇ ਆ ਉਹ ਇਸ ਤਰ੍ਹਾਂ ਹੀ ਖਤਮ ਹੋ ਜਾਣਗੇ, ਉਹ ਦੁਖੀ ਨਹੀਂ ਹੋਵੇਗਾ। ਔਰ ਉਹ ਪਰਮੇਸ਼ਰ ਵਾਹਿਗੁਰੂ ਨੂੰ ਇਹ ਸਰੀਰ ਸ਼ਿੰਗਾਰਿਆ, ਸੀਸ ਦੇ ਉੱਪਰ ਸੋਹਣੇ ਕੇਸ ਦਿੱਤੇ ਹੈ, ਔਰ ਫਿਰ ਮੁੱਖ ਦੇ ਉੱਪਰ ਦਾੜਾ ਦਿੱਤਾ। ਜਿਵੇਂ ਜਿਵੇਂ ਬੱਚੇ ਦਾ ਸਰੀਰ ਵੱਧਦਾ ਹੈ ਤਿਵੇਂ ਤਿਵੇਂ ਇਹ ਕੇਸ ਵੱਧਦੇ ਹੈ। ਜਵਾਨੀ ਦੇ ਸਮੇਂ ਮੁੱਖ ਦੇ ਉੱਪਰ ਦਾੜਾ ਆਉਂਦਾ, ਔਰ ਜਿਵੇਂ ਜਿਵੇਂ ਜਵਾਨੀ ਢਲਣ ਲੱਗਦੀ ਹੈ, ਇਹ ਸਰੀਰ ਇਹ ਦੇਹੀ ਬੁਢਾਪੇ ਵਿੱਚ ਆਪਣਾ ਕਦਮ ਰੱਖਦੀ ਹੈ, ਤਿਵੇਂ ਤਿਵੇਂ ਕੇਸਾਂ ਦਾ ਰੰਗ ਵੀ ਬਦਲਦਾ, ਉਹ ਕਾਲਿਆਂ ਤੋਂ ਚਿੱਟੇ ਹੋਣ ਲੱਗ ਜਾਂਦੇ ਨੇ। ਭਵਰ ਗਏ ਬਗ ਬੈਠੇ ਆਏ, ਉਹ ਜਿਹੜੇ ਭੌਰਿਆਂ ਦੀ ਤਰ੍ਹਾਂ ਕਾਲੇ ਕੇਸ ਸਨ ਉਹ ਚਲੇ ਗਏ ਤੇ ਬੱਗੇ ਕੇਸ ਜੀ ਜਿਹੜੇ ਉਹ ਆਉਣ ਲੱਗੇ। ਇਹ ਪਰਮੇਸ਼ਰ ਵਾਹਿਗੁਰੂ ਦੀ ਕਿਰਤ ਹੈ। ਉਹਨੇ ਸੰਸਾਰ ਰੂਪ ਬਾੜੀ ਨੂੰ ਕਿਵੇਂ ਸੰਭਾਲਣਾ ਹੈ, ਉਹ ਵਾਹਿਗੁਰੂ ਨੇ ਨਿਯਮ ਬਣਾਏ ਹੋਏ ਹੈ, ਪਰ ਮਨੁੱਖ ਉਹਦੇ ਵਿੱਚ ਵੀ ਹੁਕਮ ਅਦੂਲੀ ਕਰਦਾ। ਜੋ ਬੁਢਾਪੇ ਦੀ ਨਿਸ਼ਾਨੀ ਸੀ, ਇੱਕ ਸੁਨੇਹਾ ਸੀ ਕਿ ਮਨੁੱਖ ਹੁਣ ਤੂੰ ਬੁਢਾਪੇ ਵੱਲ ਨੂੰ ਜਾ ਰਿਹਾ, ਵੇਖ ਤੇਰੀ ਜਵਾਨੀ ਚਲੀ ਗਈ ਹੈ, ਕੇਸਾਂ ਦਾ ਰੰਗ ਚਿੱਟਾ ਹੋਣ ਲੱਗ ਪਿਆ। ਜੇ ਜਵਾਨੀ ਵਿੱਚ ਨਹੀਂ ਨਾ ਸਮਝਿਆ, ਹੁਣ ਅਗਲੀ ਉਮਰ ਜਿਹੜੀ ਰਹਿੰਦੀ ਹੈ ਬਾਕੀ ਉਹੀ ਸਮਝ ਲੈ। ਭਾਈ ਨੰਦ ਲਾਲ ਜੀ, ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮਾਂ ਨੂੰ ਜਿਨ੍ਹਾਂ ਨੇ ਸੁਣਿਆ ਵੀ ਤੇ ਮੰਨਿਆ ਵੀ, ਆਪ ਲਿਖਦੇ ਹੈ, ਆਗਿਆ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਪਹਿਲਾਂ ਜਿੰਨੀ ਉਮਰ ਬੀਤ ਗਈ ਉਹ ਬੀਤ ਗਈ, ਅਤੇ ਅੱਗੇ ਵਾਸਤੇ ਸਮਝ ਕੇ ਚੱਲ, ਬਾਕੀ ਦੀ ਉਮਰ ਬਚਾ ਲੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਮ੍ਰਿਤ ਰੂਪ ਬਾਣੀ ਵਿੱਚ ਵੀ ਬਚਨ ਕਰਦੇ ਆ, ਉਹ ਨੇਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ, ਆਪਣੇ ਪ੍ਰੀਤਮ ਪਿਆਰੇ ਦੇ ਨਾਲ ਜੁੜ ਕੇ ਰਹੇ, ਉਹ ਨੇਹੋ ਨਵੇਲਾ ਨਵਾਂ ਨੇਹ ਹੋਵੇਗਾ, ਨਵੀਂ ਪ੍ਰੀਤ ਹੋਵੇਗੀ। ਅਥਵਾ ਇਸੇ ਪੰਕਤੀ ਦਾ ਦੂਜਾ ਪਾਠ ਵੀ ਸਿੱਖ ਪੰਥ ਦੇ ਵਿੱਚ ਕੀਤਾ ਜਾਂਦਾ ਹੈ। ਅੱਖਰ ਪੂਰੇ ਦੇ ਪੂਰੇ ਇਹੀ ਹੈ, ਅਤੇ ਅੱਖਰਾਂ ਨੂੰ ਦੂਜੇ ਰੂਪ ਦੇ ਵਿੱਚ ਜੋੜ ਕੇ ਪੜ੍ਹੀਏ ਤਾਂ ਬਣ ਜਾਂਦਾ ਉਹ ਹੁਣੇ ਹੁਣ ਵੇਲਾ। ਐ ਮਨੁੱਖ, ਉਹ ਭਾਈ, ਤੇਰਾ ਹੁਣੇ ਹੁਣੀ ਵੇਲਾ ਹੈ। ਇਹਨੂੰ ਉਹ ਨੇਹੋ ਨਵੇਲਾ ਵੀ ਪੜ੍ਹਿਆ ਜਾਂਦਾ ਹੈ, ਅਤੇ ਉਹ ਦਾ ਉਹ ਅੱਡ ਕਰਕੇ ਅਤੇ ਹੁਣੇ ਹੁਣ ਵੇਲਾ ਇਹ ਵੀ ਪੜ੍ਹਿਆ ਜਾਂਦਾ ਹੈ। ਅਰਥ ਦੋਵੇਂ ਗੁਰਮਤ ਦੇ ਨਾਲ ਜੋੜਦੇ ਹੈ, ਪਰ ਜਿਹੜਾ ਮੁੱਖ ਪਾਠ ਹੈ ਉਹ ਨੇਹੋ ਨਵੇਲਾ ਹੀ ਹੈ। ਭਾਵ ਇਹ ਹੈ ਵੀ ਆਪਣੇ ਪ੍ਰੀਤਮ ਪਿਆਰੇ ਦੇ ਨਾਲ ਮਿਲ ਕੇ ਰਹਿ। ਔਰ ਇਹ ਜਿਹੜਾ ਦੇਹ ਰੂਪ ਠੀਕਰਾ ਬਣਿਆ ਹੋਇਆ, ਕੀ ਪਤਾ ਇਹਨੇ ਕਦੋਂ ਟੁੱਟ ਜਾਣਾ। ਕਹਾ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗਾ ਠਨਕਾ, ਬਸ ਥੋੜ੍ਹੀ ਜਿਹੀ ਠੋਕਰ ਵੱਜੀ ਤੇ ਇਹਨੇ ਫੁੱਟ ਜਾਣਾ। ਫਿਰ ਆਪਾਂ ਬਾਅਦ ਵਿੱਚ ਇਹ ਗੱਲ ਆਖਦੇ ਹਾਂ ਵੀ ਚੰਗਾ ਭਲਾ ਸੀ, ਸੋਹਣਾ ਤੁਰਿਆ ਫਿਰਦਾ ਸੀ, ਅਜੇ ਤਾਂ ਉਮਰ ਵੀ ਕੋਈ ਬਹੁਤੀ ਨਹੀਂ ਸੀ, ਬਸ ਐਵੇਂ ਹੀ ਇੱਕ ਛਿਨ ਦੇ ਵਿੱਚ ਹੀ ਚੱਲਿਆ ਗਿਆ। ਬਾਅਦ ਵਿੱਚ ਵੀ ਆਪਾਂ ਦੂਜੇ ਦੇ ਪ੍ਰਥਾਏ ਪਛਤਾਵਾ ਕਰਦੇ ਹਾਂ, ਕਦੇ ਆਪਣੇ ਵਾਸਤੇ ਨਹੀਂ ਸੋਚਿਆ ਵੀ ਹਾਲਤ ਸਾਡੀ ਦੇਹ ਦੀ ਵੀ ਐਸੀ ਹੈ, ਜੇ ਅੱਜ ਉਹ ਨਾਲ ਦਾ ਚੱਲਿਆ ਗਿਆ ਤੇ ਚੱਲੇ ਮੈਂ ਵੀ ਜਾਣਾ। ਕਿਸੇ ਦੇਹ ਦਾ ਵੀ ਕੋਈ ਭਰੋਸਾ ਨਹੀਂ, ਕੋਈ ਵਿਸ਼ਵਾਸ ਨਹੀਂ। ਆਪਣੇ ਪ੍ਰੀਤਮ ਪਿਆਰੇ ਦੇ ਨਾਲ ਲੱਗ ਕੇ ਰਹੋ, ਔਰ ਆਪਣੇ ਪ੍ਰੀਤਮ ਪਿਆਰੇ ਦਾ ਹੁਕਮ ਮੰਨੋ, ਉਹਦੇ ਹੁਕਮ ਦੀ ਅਦੂਲੀ ਨਾ ਕਰੋ। ਤੇ ਭਾਈ ਰਾਮ ਕੁਇਰ ਜੀ ਬਚਨ ਕਰਦੇ ਹੈ, ਪ੍ਰਭ ਕੀ ਕਿਰਤ ਮਿਟਾਵਨ ਜੋਈ, ਜੋ ਭਾਈ ਪ੍ਰਭੂ ਪਰਮਾਤਮਾ ਦੀ ਕਿਰਤ ਨੂੰ ਮਿਟਾਉਣਾ ਹੈ, ਜੋ ਕੇਸ ਮਨਾਉਣੇ ਹੈ, ਪ੍ਰਵੱਟੇ ਆਦਿ ਮੁੰਨਣੇ ਹੈ, ਜਾਂ ਫਿਰ ਆਪਣੇ ਕੇਸਾਂ ਨੂੰ ਕਾਲੇ ਕਰਨ ਦਾ ਯਤਨ ਕਰਨਾ ਹੈ, ਇਹ ਸਭ ਕੁਝ
ਵੱਡੋ ਗੁਨਾਹੇ ਲਖੋ ਦਿੜ ਸੋਈ।
ਇਹ ਬਹੁਤ ਭਾਰੀ ਵੱਡਾ ਗੁਨਾਹ ਹੈ। ਇਹ ਗੁਨਾਹ ਹੀ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਦਰਗਾਹ ਵਿੱਚ ਜਾਣਿਆ ਜਾਵੇਗਾ ਵੀ ਇਹ ਮਨੁੱਖ ਤੈਨੂੰ ਮਨੁੱਖਾਂ ਦੇ ਦਿੱਤੀ ਸੀ ਭਲੇ ਕਰਮ ਕਰਨ ਵਾਸਤੇ, ਪਰ ਤੂੰ ਭਲਾ ਤੇ ਕੁਛ ਕੀਤਾ ਨਹੀਂ, ਹੁਣ ਇੱਥੇ ਦਰਗਾਹ ਦੇ ਵਿੱਚ ਗੁਨਾਹ ਹੀ ਕਰਕੇ ਆਇਆ ਹੈ।
ਪੈਦਾ ਕਰੇ ਕੇਸ ਹਰ ਜਹੀਏ।
ਹਰੀ ਪਰਮੇਸ਼ਰ ਵਾਹਿਗੁਰੂ ਨੇ ਜਿਸ ਤਰ੍ਹਾਂ ਦੇਹ ਦੇ ਉੱਪਰ ਇਹ ਕੇਸ ਪੈਦਾ ਕੀਤੇ ਹੈ।
ਇੱਕ ਵੀ ਨਾਹੇ ਛਿਦਾਨੋ ਚਾਹੀਏ।
ਇਹਨਾਂ ਕੇਸਾਂ ਦੇ ਵਿੱਚੋਂ ਇੱਕ ਵੀ ਕੇਸ ਨੂੰ ਛੇਦਣਾ ਨਹੀਂ ਚਾਹੀਦਾ, ਮੁੰਨਣਾ ਕੱਟਣਾ ਨਹੀਂ ਚਾਹੀਦਾ। ਇਹ ਕੇਸ ਸਾਬਤ ਸੂਰਤ ਹੈ, ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਜਿਹੜੇ ਭੰਨ ਕੇ ਗਵਾ ਦਿੰਦੇ ਹੈ ਉਹਨਾਂ ਨੂੰ ਗੁਰਮਤਿ ਦੇ ਵਿੱਚ ਬੇਈਮਾਨ ਤੱਕ ਵੀ ਆਖਿਆ ਗਿਆ ਹੈ। ਵੀ ਪਰਮੇਸ਼ੁਰ ਵਾਹਿਗੁਰੂ ਨੇ ਤੇ ਸਾਬਤ ਸੂਰਤ ਬਣਾ ਕੇ ਭੇਜਿਆ ਸੀ, ਪਰ ਉਹ ਸਾਬਤ ਸੂਰਤ ਨੂੰ ਇਹ ਬੇਈਮਾਨ ਸੰਭਾਲ ਨਾ ਸਕਿਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਬਚਨ ਕੀਤੇ ਉਹ ਗੁਰਸਿੱਖਾਂ ਨੇ ਸੰਭਾਲ ਕੇ ਰੱਖੇ। ਔਰ ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ ਆ ਕਿ ਇਹ ਜਦ ਬਚਨ ਸਤਿਗੁਰ ਕਾਰਨ ਕਰਨ, ਸਾਰੇ ਕਾਰਨਾਂ ਨੂੰ ਕਰਨ ਹਾਰ, ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ। ਉਹ ਬਚਨ ਕੀ ਸੀ? ਸਰਬ ਸੰਗਤ ਆਦਿ ਅੰਤ ਮੇਰਾ ਖਾਲਸਾ। ਸਰਬ ਸੰਗਤ, ਜਿੰਨੀ ਵੀ ਸੰਗਤ ਗੁਰੂ ਨਾਨਕ ਨਾਮ ਲੇਵਾ ਹੈ ਉਹ ਆਦਿ ਤੋਂ ਲੈ ਕੇ ਅੰਤ ਤੱਕ ਮੇਰਾ ਖਾਲਸਾ ਬਣ ਕੇ ਰਵੇ। ਔਰ ਮੈਂ ਖਾਲਸਾ ਸਜਾ ਦਿੱਤਾ ਖੰਡੇ ਦੀ ਪਾਹਲ ਦੇ ਕੇ, ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਔਰ ਇੱਥੋਂ ਤੱਕ ਬਚਨ ਕੀਤੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੀ ਸ਼ਾਨ ਕੀ ਸ਼ਾਨ, ਆਦਿ ਅੰਤ ਮੇਰਾ ਖਾਲਸਾ। ਵੀ ਜਿਹੜਾ ਮੇਰਾ ਸਿੰਘ ਹੈ ਉਹ ਆਦਿ ਤੋਂ ਲੈ ਕੇ ਅੰਤ ਤੱਕ ਭਾਵ ਜਨਮ ਤੋਂ ਲੈ ਕੇ ਮੌਤ ਤੱਕ ਮੇਰਾ ਖਾਲਸਾ ਸਜ ਕੇ ਰਹੇ। ਔਰ ਅੱਗੇ ਬਚਨ ਕੀਤੇ, ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ। ਜਿਹੜਾ ਭਾਈ ਸਾਡੇ ਬਚਨਾਂ ਨੂੰ ਮੰਨ ਲਵੇਗਾ, ਜਿਹੜਾ ਖੰਡੇ ਦੀ ਪਾਹੁਲ ਲੈ ਕੇ ਪੰਜਾਂ ਕਕਾਰਾਂ ਦੀ ਰਹਿਤ ਰੱਖੇਗਾ, ਕੁਰੈਤਾਂ ਤੋਂ ਬਚ ਕੇ ਰਹੇਗਾ, ਪੰਜ ਬਾਣੀਆਂ ਦਾ ਨਿਤਨੇਮ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਸਿਮਰਨ ਕਰੇਗਾ, ਕਿਰਤ ਵਿਰਤ ਕਰੇਗਾ, ਸੰਗਤ ਵਿੱਚ ਆਵੇਗਾ, ਸੋ ਤੋ ਹੋਵੇਗਾ ਸਿੱਖ ਸਹੀ। ਉਹ ਤੇ ਸਾਡਾ ਸਹੀ ਠੀਕ ਬਚਨਾਂ ਨੂੰ ਮੰਨਣ ਵਾਲਾ ਸਿੱਖ ਹੋਵੇਗਾ। ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ। ਔਰ ਜਿਹੜੇ ਅਗਲੇ ਬਚਨ ਕੀਤੇ ਉਹ ਇਹ ਹੈ ਵੀ ਭਾਈ ਜਿਹੜਾ ਸਾਡੇ ਬਚਨ ਨੂੰ ਨਹੀਂ ਮੰਨੇਗਾ ਉਹ ਫਿਰ ਬੇਹਾਲ ਹੋਵੇਗਾ, ਉਹ ਦੁਖੀ ਹੋਵੇਗਾ, ਅੰਤ ਦੇ ਸਮੇਂ ਜ਼ਿੰਦਗੀ ਵਿੱਚ ਕਦੇ ਨਾ ਕਦੇ ਉਹਨੂੰ ਪਛਤਾਵਾ ਜ਼ਰੂਰ ਹੋਵੇਗਾ ਵੀ ਮੈਂ ਜ਼ਿੰਦਗੀ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨਹੀਂ ਮੰਨੇ। ਪਾਂਚ ਕੀ ਕੁਸੰਗਤ ਤਜ ਸੰਗਤ ਸੋ ਪ੍ਰੀਤ ਕਰੇ। ਅਗਲੇ ਬਚਨ ਇਹ ਸਨ ਵੀ ਸਾਡਾ ਸਿੰਘ ਜਿਹੜਾ ਉਹ ਪੰਜਾਂ ਦੀ ਕੁਸੰਗਤ ਨੂੰ ਛੱਡ ਦੇਵੇ। ਕਿਹੜੇ ਪੰਜ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੀ ਕੁਸੰਗਤ ਛੱਡ ਕੇ, ਇਹਨਾਂ ਦੇ ਖਿਆਲਾਂ ਤੋਂ ਉੱਪਰ ਉੱਠ ਕੇ ਸੰਗਤ ਦੇ ਨਾਲ ਪ੍ਰੀਤ ਕਰੇ, ਸੰਗਤ ਨਾਲ ਪ੍ਰੇਮ ਕਰੇ। ਦਇਆ ਔ ਧਰਮ ਧਾਰ ਤਿਆਗੇ ਸਭ ਲਾਲਸਾ। ਮਨ ਦੇ ਵਿੱਚ ਦਇਆ ਨੂੰ ਧਾਰਨ ਧਾਰ ਕੇ ਰੱਖੇ, ਦਇਆ ਧਾਰੇ ਔਰ ਫਿਰ ਧਰਮੀ ਵੀ ਬਣੇ। ਇਸ ਦੇ ਨਾਲ ਨਾਲ ਤਿਆਗੇ ਸਭ ਲਾਲਸਾ, ਜੋ ਲਾਲਸਾ ਇੱਛਾਦ ਹੈ, ਜੋ ਲਾਲਚਾਦ ਹੈ, ਇਹ ਸਭ ਕੁਝ ਛੱਡ ਦੇਵੇ। ਅਗਲੇ ਬਚਨ, ਹੁੱਕਾ ਨਾ ਪੀਵੇ, ਦਾੜੀ ਨਾ ਮੁੰਡਾਵੇ। ਮੇਰਾ ਜਿਹੜਾ ਸਿੱਖ ਹੈ ਉਹ ਮੁਸਲਮਾਨਾਂ ਤੁਰਕਾਂ ਦੇ ਵੱਲ ਵੇਖ ਕੇ ਹੁੱਕਾ ਨਾ ਪੀਵੇ। ਹੁੱਕਾ ਜਿਸ ਦੇ ਵਿੱਚ ਤੰਬਾਕੂ ਆਦਿ ਪੀਤਾ ਜਾਂਦਾ ਹੈ, ਭਾਵੇਂ ਉਹ ਹੁੱਕੇ ਵਿੱਚ ਪੀ ਲਵੇ ਕੋਈ, ਭਾਵੇਂ ਸਿਗਰਟ ਜਾਂ ਬੀੜੀ ਦੇ ਰੂਪ ਵਿੱਚ, ਜਾਂ ਕਈ ਲੋਕ ਜਰਦੇ ਦੇ ਰੂਪ ਵਿੱਚ ਹੀ ਆਪਣੇ ਮੂੰਹ ਖਰਾਬ ਕਰ ਰਹੇ ਹੈ ਔਰ ਕੈਂਸਰ ਨੂੰ ਸਦਾ ਦੇ ਰਹੇ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਕੁਰੈਤਾਂ ਤੋਂ ਰੋਕਿਆ ਹੈ। ਬਚਨ ਕੀਤੇ, ਹੁੱਕਾ ਨਾ ਪੀਵੇ, ਜਿਹੜਾ ਮੇਰਾ ਸਿੰਘ ਹੈ ਉਹ ਤੰਬਾਕੂ ਨਾ ਪੀਵੇ, ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਨਾ ਕਰੇ। ਤਜੈ ਤੰਬਾਕੂ ਸੰਗ, ਗੁਰਸਿੱਖ ਦੀ ਰਹਿਤ ਸੁਣ ਕੇ ਤੰਬਾਕੂ ਦਾ ਸੰਗ ਛੱਡ ਦੇਵੇ। ਔਰ ਅੱਗੇ ਬਚਨ ਕੀਤੇ, ਦਾੜੀ ਨਾ ਮੁੰਡਾਵੇ, ਜਿਹੜਾ ਸਾਡਾ ਖਾਲਸਾ ਹੈ ਉਹ ਕੇਸ ਦਾੜੀ ਨਾ ਮਨਾਵੇ। ਪੰਜ ਪਿਆਰੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਜਦੋਂ ਦ੍ਰਿੜ ਕਰਵਾਉਂਦੇ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਹੈ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਭਾਵ ਸਮੁੱਚੇ ਸਰੀਰ ਦੇ ਉੱਪਰ ਜਿੰਨੇ ਵੀ ਰੋਮ ਹੈ, ਜਿੰਨੇ ਵੀ ਕੇਸ ਹੈ, ਇਹਨਾਂ ਨੂੰ ਪੁੱਟਣਾ ਨਹੀਂ, ਮਨਾਉਣਾ ਜਾਂ ਕਸਾਉਣਾ ਨਹੀਂ, ਸਾਬਤ ਸੂਰਤ ਰਹਿਣਾ ਹੈ। ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਜਿਹੜਾ ਕੁਰੈਤਾਂ ਤੋਂ ਬਚੇਗਾ, ਰਹਿਤ ਰੱਖੇਗਾ, ਗੁਰੂ ਕਾ ਹੁਕਮ ਮੰਨੇਗਾ, ਉਹ ਤਾਂ ਭਾਈ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦਾ ਖਾਲਸਾ ਉਹੀ ਹੈ ਅਸਲ ਦੇ ਵਿੱਚ। ਤੇ ਭਾਈ ਰਾਮ ਕੁਇਰ ਜੀ ਬਚਨ ਕਰਦੇ ਹੈ ਵੀ ਪੈਦਾ ਕਰੇ ਕੇਸ ਹਰ ਜਹੀਏ, ਇੱਕ ਭੀ ਨਾਹੇ ਸ਼ਦਾਨੋ ਚਹੀਏ। ਉਹਨਾਂ ਕੇਸਾਂ ਦੇ ਵਿੱਚੋਂ ਇੱਕ ਵੀ ਕੇਸ ਨਾ ਮਨਾਵੇ। ਛਾਪ ਗੁਰੂ ਕੀ ਗੁਰਸਮ ਜਨ ਹੈ, ਗੁਰਸਮ ਅਦਬ ਕੇਸ ਕੋਠਾ ਨਹੀਂ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ, ਗੁਰ ਇਤਿਹਾਸ ਦਾ ਵਰਣਨ ਕਰਦਿਆਂ ਹੋਇਆਂ, ਵੀ ਇਹ ਜਿਹੜੇ ਕੇਸ ਹੈ ਇਹ ਗੁਰੂ ਕੀ ਛਾਪ ਹੈ, ਗੁਰੂ ਕੀ ਮੋਹਰ ਹੈ। ਹੁਣ ਜਿਸ ਦੇ ਕੋਲ ਆਪਣੇ ਰਾਜੇ ਮਹਾਰਾਜੇ ਦੀ ਮੋਹਰ ਹੀ ਨਹੀਂ ਹੋਵੇਗੀ, ਉਹ ਫਿਰ ਉੱਥੋਂ ਦਾ ਸਿਟੀਜਨ ਕਿਵੇਂ ਕਹਾਵੇਗਾ? ਨਹੀਂ ਨਾ ਕਹਾ ਸਕਦਾ। ਜਦੋਂ ਸਿਟੀਜਨ ਹੋਣ ਦੀ ਮੋਹਰ ਹੋਵੇਗੀ ਕੋਲ, ਫਿਰ ਹੀ ਉਹਦੇ ਕੋਲ ਅਧਿਕਾਰ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਕਾ ਖਾਲਸਾ ਆਪਣੇ ਆਪ ਨੂੰ ਗੁਰੂ ਵਾਲਾ ਤਾਂ ਹੀ ਕਹਾ ਸਕਦਾ ਜੇ ਗੁਰੂ ਕੀ ਮੋਹਰ ਕੋਲ ਹੈ, ਗੁਰੂ ਕੀ ਛਾਪ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੇਸ ਗੁਰੂ ਕੀ ਮੋਹਰ ਆਖੇ ਹੈ, ਇਹ ਗੁਰੂ ਕੀ ਮੋਹਰ ਨੂੰ ਸੰਭਾਲ ਕੇ ਰੱਖੇ, ਸਾਂਭ ਕੇ ਰੱਖੇ। ਇਸ ਤੋਂ ਅੱਗੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ, ਉਹ ਅਸਥਾਨ ਦਾ ਨਾਮ ਹੀ ਕੇਸਾਂ ਤੋਂ ਕੇਸਗੜ੍ਹ ਸਾਹਿਬ ਰੱਖਿਆ, ਤਾਂ ਕਿ ਜਦੋਂ ਵੀ ਇਹ ਅਸਥਾਨ ਦਾ ਨਾਮ ਸਿੱਖ ਨੂੰ ਯਾਦ ਆਵੇ ਉਹਨੂੰ ਨਾਲ ਇਹ ਵੀ ਚੇਤਾ ਆ ਜਾਣਾ ਚਾਹੀਦਾ ਵੀ ਇਸ ਕੇਸਗੜ੍ਹ ਸਾਹਿਬ ਅਸਥਾਨ ਤੇ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਔਰ ਕੇਸਾਂ ਨੂੰ ਸਾਬਤ ਸੂਰਤ ਰੱਖਣ ਦੀ ਆਗਿਆ ਕੀਤੀ ਸੀ। ਇਹ ਗੁਰੂ ਕੀ ਛਾਪ ਹੈ ਕਿ ਇਸ ਗੁਰੂ ਕੀ ਮੋਹਰ ਹੈ, ਗੁਰੂ ਦੇ ਸਮਾਨ ਹੀ ਜਾਣੇ ਔਰ ਗੁਰੂ ਦੇ ਸਮਾਨ ਜਾਣ ਕੇ ਅਦਬ ਕਰੇ, ਸਤਿਕਾਰ ਕਰੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਉਹ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਇੰਨੇ ਭੈ ਦੇ ਵਿੱਚ ਰਿਹਾ ਕਰਦੇ ਸਨ, ਕਹਿੰਦੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਦਾੜੇ ਨੂੰ ਕਦੇ ਜੂਠਾ ਹੱਥ ਨਹੀਂ ਸੀ ਲਾਇਆ। ਉਹ ਕਿਹਾ ਕਰਦੇ ਸਨ ਇਹ ਦਾੜਾ ਇਹ ਕੇਸ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਮੋਹਰ ਹੈ, ਇਹ ਕਲੰਗੀਧਰ ਪਾਤਸ਼ਾਹ ਮਹਾਰਾਜ ਦੀ ਨਿਸ਼ਾਨੀ ਹੈ, ਗੁਰੂ ਕੀ ਨਿਸ਼ਾਨੀ ਗੁਰੂ ਕੀ ਮੋਹਰ, ਮੇਰੇ ਵਾਸਤੇ ਗੁਰੂ ਸਮਾਨ ਹੀ ਸਤਿਕਾਰਯੋਗ ਹੈ। ਉਹਨਾਂ ਨੇ ਆਪਣੇ ਕੇਸਾਂ ਨੂੰ ਦਾੜੇ ਨੂੰ ਕਦੇ ਜੂਠਾ ਹੱਥ ਨਹੀਂ ਲੱਗਣ ਦਿੱਤਾ, ਜਦੋਂ ਵੀ ਦਾੜੇ ਤੇ ਹੱਥ ਫੇਰਿਆ ਕਰਦੇ ਸਨ ਹੱਥ ਧੋ ਕੇ ਸੁੱਚੇ ਹੱਥ ਹੀ ਫੇਰਦੇ ਸਨ। ਆਪਣੇ ਪੰਥ ਦੇ ਵਿੱਚ ਇੰਨੇ ਉੱਚੇ ਸੁੱਚੇ ਜੀਵਨ ਵਾਲੇ ਪਿਆਰੇ ਤੇ ਸਚਿਆਰੇ ਗੁਰਸਿੱਖ ਹੋਏ ਹੈ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਭਾਈ ਰਾਮ ਕੋਇਰ ਜੀ ਨੇ ਆਖਿਆ ਵੀ ਇਹ ਪਿਆਰੇ ਸਿੱਖੋ, ਇਹ ਗੁਰੂ ਕਾ ਇਤਿਹਾਸ ਸੁਣਨ ਵਾਲਿਓ, ਕੇਸਾਂ ਦੇ ਵਿੱਚੋਂ ਇੱਕ ਵੀ ਰੋਮ ਨਹੀਂ ਛੇਦਣਾ ਚਾਹੀਦਾ, ਨਹੀਂ ਕੱਟਣਾ ਚਾਹੀਦਾ।
ਪੁੰਨ ਪ੍ਰਭ ਲੋਕ ਜਿਤਕ ਜਗ ਥੀਏ,
ਭਾਈ ਰਾਮ ਕੋਇਰ ਜੀ ਬਚਨ ਕਰਦੇ ਹੈ। ਇਸ ਤੋਂ ਅੱਗੇ ਭਾਈ ਜੇ ਹੋਰ ਆਪਨੇ ਮਿਸਾਲ ਲੈਣੀ ਹੈ ਤਾਂ ਫਿਰ ਹਰੀ ਪ੍ਰਮਾਤਮਾ ਵਾਹਿਗੁਰੂ ਦੇ ਪਿਆਰੇ ਪਹਿਲੇ ਯੁਗਾਂ ਦੇ ਵਿੱਚ ਵੀ ਜਿਹੜੇ ਸੰਸਾਰ ਦੇ ਉੱਪਰ ਆਏ,
ਰਹੇ ਸਕੇਸ ਪੁਰਾਣ ਲਿਖੀਏ,
ਭਾਵੇਂ ਤੁਸੀਂ ਪੁਰਾਣ ਆਦਿ ਪੜ੍ਹ ਲਓ, ਪੁਰਾਣੇ ਲੋਕ ਭਗਤ ਜਨ ਉਹ ਵੀ ਕੇਸਾ ਧਾਰੀ ਜਟਾ ਜੂਟ ਹੋਏ। ਤਰ੍ਹਾਂ ਭਗਤ ਪ੍ਰਹਿਲਾਦ ਜੀ ਹੋਏ ਹੈ, ਉਹਨਾਂ ਦਾ ਪਿਤਾ ਹਰਨਾਕਸ਼ ਉਹ ਭਾਵੇਂ ਦੁਸ਼ਟ ਸੁਭਾਅ ਵਾਲਾ ਸੀ ਪਰ ਕੇਸ ਉਹਨੇ ਵੀ ਰੱਖੇ ਹੋਏ ਸੀ। ਇਹ ਜਿੰਨਾ ਵੀ ਆਪ ਪੁਰਾਣਾ ਇਤਿਹਾਸ ਪੜ੍ਹੋਗੇ ਉਹ ਸਭ ਪੁਰਾਣੇ ਲੋਕ ਜਿਹੜੇ ਸੀ ਉਹ ਕੇਸਾਧਾਰੀ ਹੋਏ ਹਨ।
ਪ੍ਰਤਿਮਾ ਤਿਨੇ ਸਕੇਸ਼ ਅਨਦ,
ਮੁੱਢ ਤੋਂ ਲੈ ਕੇ ਉਹਨਾਂ ਦੀਆਂ ਪ੍ਰਤਿਮਾ ਜੋ ਮੂਰਤਾਂ ਆਦਿ ਬਣੀਆਂ ਹੋਈਆਂ ਉਹ ਵੀ ਕੇਸਾਂ ਦੇ ਸਮੇਤ ਹੀ ਹਨ।
ਔਰ ਰਖੀਸ ਮਨੀਸ ਕੇਸੈ,
ਹੋਰ ਵੀ ਬਹੁਤ ਸਾਰੇ ਰਿਸ਼ੀ ਤਪਸਵੀ ਮੁਨੀ ਆਦਿ ਹੋਏ ਹੈ, ਉਹ ਵੀ ਸਕੇਸੈ ਕੇਸਾਂ ਦੇ ਸਹਿਤ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ।
ਰਹੇ ਪ੍ਰਤਿਮਾ ਲਖੋ ਅਸੇਸੈ,
ਇਹ ਰਿਸ਼ੀਆਂ ਮੁਨੀਆਂ ਤਪਸਵੀਆਂ ਦੀਆਂ ਜਿਹੜੀਆਂ ਮੂਰਤਾਂ ਆਦਿ ਨੇ ਉਹਨਾਂ ਦੀਆਂ ਪ੍ਰਤਿਮਾ ਜਿਹੜੀਆਂ ਉਹ ਵੀ ਵਿਸ਼ੇਸ਼ ਕਰਕੇ ਕੇਸਾਂ ਵਾਲੀਆਂ ਬਣੀਆਂ ਹੋਈਆਂ ਨੇ। ਹੁਣ ਤਾਂ ਭਾਵੇਂ ਦੁਨੀਆਂ ਦੇ ਵਿੱਚ ਫਰਕ ਪੈ ਗਿਆ, ਕਈ ਮੂਰਤਾਂ ਬਿਨਾਂ ਕੇਸਾਂ ਤੋਂ ਵੀ ਬਣਾਈਆਂ ਜਾ ਰਹੀਆਂ ਨੇ, ਪਰ ਜੇ ਪੁਰਾਣੀਆਂ ਉਹ ਮੂਰਤੀਆਂ ਵੇਖਣੀਆਂ ਉਹ ਸਭ ਕੇਸਾਂ ਦੇ ਸਮੇਤ ਹੀ ਹੈ। ਤੇ ਜੇ ਪੁਰਾਣੇ ਗ੍ਰੰਥ ਪੜ੍ਹਨੇ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਜ਼ਿਕਰ ਆਉਂਦਾ ਪੁਰਾਣੇ ਰਿਸ਼ੀਆਂ ਮੁਨੀਆਂ ਦਾ ਉਹ ਸਭ ਕੇਸਾਧਾਰੀ ਹੋਏ ਨੇ।
ਇਹੀ ਜਾਨ ਗੁਰ ਆਦਿ ਧਰੇ ਕੈ,
ਤੇ ਗੁਰੂ ਪਿਆਰੇ ਖਾਲਸਾ ਜੀ ਜੇਕਰ ਤੁਸੀਂ ਸਿੱਖ ਮਤ ਵੇਖਣਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਸਿੱਖ ਮਤ ਆਰੰਭ ਹੋਇਆ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਨੇ ਕੇਸ ਰੱਖੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖ ਵੀ ਕੇਸਾਧਾਰੀ ਹੋਏ ਹੈ। ਉਹਨਾਂ ਨੇ ਜਿੱਥੇ ਗੁਰਸਿੱਖੀ ਨੂੰ ਕਮਾਇਆ ਸਿਮਰਨ ਭਜਨ ਕਰਕੇ, ਸੰਗਤਾਂ ਦੀ ਗੁਰੂ ਘਰ ਦੀ ਸੇਵਾ ਕਰਕੇ, ਉੱਥੇ ਨਾਲ ਦੀ ਨਾਲ ਸਾਬਤ ਸੂਰਤ ਆਪਣੇ ਸਰੀਰ ਨੂੰ ਰੱਖ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ।
ਵਿਚਰੇ ਦੇਸ਼ ਵਿਦੇਸ਼ਨ ਜੈ ਕੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਉਹ ਸਿੱਖ ਇੱਕ ਦੇਸ਼ ਵਿੱਚ ਨਹੀਂ ਉਹ ਵਿਦੇਸ਼ਾਂ ਵਿੱਚ ਜਾ ਕੇ ਵੀ ਵਿਚਰੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿੰਨੇ ਦੇਸ਼ਾਂ ਵਿੱਚ ਗਏ ਹੈ? ਅੱਜ ਕੱਲ੍ਹ ਸਾਡੀ ਕੁਝ ਕੁ ਨੌਜਵਾਨ ਪੀੜ੍ਹੀ ਜਿਹੜੀ ਇਹਨੂੰ ਇੱਕ ਬਹਾਨਾ ਲਾਉਂਦੀ ਹੈ, ਕਹਿੰਦੇ ਜੀ ਜਦੋਂ ਵਿਦੇਸ਼ਾਂ 'ਚ ਜਾਂਦੇ ਹਾਂ ਫਿਰ ਕੇਸ ਕਟਾਉਣੇ ਹੀ ਪੈਂਦੇ ਹੈ। ਹੁਣ ਭਾਈ ਰਾਮ ਕੁਵੀਰ ਜੀ ਸੁਣਾ ਰਹੇ ਹੈ ਉਹ ਕਹਿੰਦੇ ਤੁਸੀਂ ਤਾਂ ਇੱਕ ਦੋ ਦੇਸ਼ ਹੀ ਘੁੰਮੇ ਹੋਣਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਕਿੰਨੇ ਦੇਸ਼ ਘੁੰਮੇ? ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਆ। ਸੱਚੇ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈ ਕੇ ਬਾਬੇ ਨਾਨਕ ਸਾਹਿਬ ਨੇ ਚਾਰੇ ਚੱਕ ਤਾਰ ਦਿੱਤੇ, ਨੌ ਖੰਡਾਂ ਦੀ ਪ੍ਰਿਥਵੀ, ਦਸਾਂ ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ। ਚੀਨ, ਤਿੱਬਤ, ਤੁਰਕਾਂ ਦੇ ਦੇਸ਼, ਸਭ ਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਰਟਨ ਕੀਤਾ ਔਰ ਭੁੱਲੇ ਭਟਕੇ ਹੋਏ ਲੋਕਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਿਆ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਵੀ ਜਾਂਦੇ ਰਹੇ। ਉਹਨਾਂ ਨੇ ਤਾਂ ਕਦੇ ਨਹੀਂ ਆਖਿਆ ਵੀ ਕੇਸਾਂ ਨੇ ਕੋਈ ਸਾਡੀ ਯਾਤਰਾ ਦੇ ਵਿੱਚ ਕੋਈ ਰੁਕਾਵਟ ਪਾਈ ਹੈ। ਇਹ ਇੱਕ ਬਹਾਨੇ ਹੈ। ਹੁਣ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿੰਨੇ ਉਹ ਸਿੱਖ ਹੈ ਜਿਹੜੇ ਕੇਸਾ ਧਾਰੀ ਹੈ, ਅੰਮ੍ਰਿਤ ਧਾਰੀ ਹੈ। ਕਿ ਸਿਰਫ ਉਹਨਾਂ ਵਾਸਤੇ ਰੁਕਾਵਟ ਬਣ ਗਈ ਹੈ ਜਿਨ੍ਹਾਂ ਨੇ ਇੱਕ ਬਹਾਨਾ ਘੜਿਆ ਹੋਇਆ ਹੈ ਵੀ ਵਿਦੇਸ਼ਾਂ ਦੇ ਵਿੱਚ ਰੁਕਾਵਟ ਪੈਂਦੀ ਹੈ, ਜਾਣ ਵਾਸਤੇ ਕੇਸ ਬਣਾਉਣੇ ਪੈਂਦੇ। ਇਹ ਕੁਝ ਵੀ ਨਹੀਂ ਹੈ, ਪਰ ਇੱਕ ਬਹਾਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵੱਲ ਆਓ। ਜੇ ਕੋਈ ਭੁੱਲਿਆ ਹੋਇਆ ਭਾਈ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨ ਕੇ ਹੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਤੇ ਗੁਰੂ ਸਾਹਿਬ ਜੀ ਮਹਾਰਾਜ ਆਪ ਵੀ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਵਿਜਰੇ ਹਨ।
ਜੀਵ ਬਯੰਤ ਭਵਾਂ ਬੁੱਧ ਤਾਰੇ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਥਾਵਾਂ ਥਾਵਾਂ ਤੇ ਜਾ ਕੇ ਬਹੁਤ ਸਾਰੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਤਾਰਿਆ।
ਨਿਰਮਲ ਪੰਥ ਪਰਚੋ ਉਧਾਰੇ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਨਿਰਮਲ ਗੁਰਸਿੱਖੀ ਦੇ ਪੰਥ ਦਾ ਪ੍ਰਚਾਰ ਕੀਤਾ।
ਸਿੱਖ ਦਵੈਬਿਧ ਸਭ ਤਿਨਕੇ ਥੀਏ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਿੱਖ ਦੋ ਤਰ੍ਹਾਂ ਦੇ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਆਪਾਂ ਸਾਰਾ ਇਤਿਹਾਸ ਪੜ੍ਹਨ ਲੱਗ ਜਾਈਏ ਤਾਂ ਦੋ ਪ੍ਰਕਾਰ ਦੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ।
ਇੱਕ ਗ੍ਰਹਿਸਥੀ ਤਿਆਗੀ ਬੀਏ।
ਇੱਕ ਤਾਂ ਉਹ ਸਿੱਖ ਹੈ ਜਿਨ੍ਹਾਂ ਨੇ ਗ੍ਰਹਿਸਥੀ ਜੀਵਨ ਬਤੀਤ ਕੀਤਾ, ਤੇ ਦੂਜੇ ਉਹ ਸਿੱਖ ਹੈ ਜਿਨ੍ਹਾਂ ਨੇ ਗ੍ਰਹਿਸਥ ਤੋਂ ਉੱਪਰ ਉੱਠ ਕੇ ਬ੍ਰਹਮਚਰਜ ਨੂੰ ਮੁੱਖ ਮੰਨ ਕੇ ਜ਼ਿੰਦਗੀ ਬਤੀਤ ਕੀਤੀ, ਉਹ ਫਿਰ ਤਿਆਗੀ ਕਹਾਏ। ਉਹ ਗ੍ਰਹਿਸਥ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਲੱਗੇ।
ਗ੍ਰਹਿ ਕੇਵਲ ਸਿੱਖ ਬਿਧਤਾਏ।
ਜਿਹੜੇ ਤਾਂ ਗ੍ਰਹਿਸਥੀ ਸਿੱਖ ਸਨ ਉਹ ਕੇਵਲ ਤੇ ਕੇਵਲ ਸਿੱਖ ਦੇ ਨਾਮ ਕਰਕੇ ਪ੍ਰਗਟ ਹੋਏ। ਸਾਰੇ ਗ੍ਰਹਿਸਥੀ ਸਿੱਖਾਂ ਨੂੰ ਸਿੱਖ ਹੀ ਕਿਹਾ ਜਾਂਦਾ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਹੈ। ਉਹ ਸਿੱਖ ਨਾਮ ਤੋਂ ਪ੍ਰਗਟ ਹੋ ਗਏ, ਮਸ਼ਹੂਰ ਹੋ ਗਏ।
ਤਿਆਗੀ ਸਿੱਖ ਨਿਰਮਲੇ ਗਾਏ।
ਅਤੇ ਜਿਹੜੇ ਤਿਆਗੀ ਸਿੱਖ ਸਨ ਉਹਨਾਂ ਦਾ ਨਾਮ ਸਿੱਖਾਂ ਤੋਂ ਥੋੜਾ ਜਿਹਾ ਵੱਖਰਾ ਨਿਰਮਲੇ ਸਿੱਖ ਪੈ ਗਿਆ।
ਸਾਧ ਨਿਰਮਲੇ ਬਹੀ ਅਪਾਰੇ।
ਉਹ ਸਿੱਖ ਹੀ ਬਹੁਤ ਸਾਰੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ, ਗ੍ਰਸਥ ਮਾਰਗ ਧਾਰਨ ਨਹੀਂ ਕੀਤਾ, ਉਹ ਫਿਰ ਨਿਰਮਲੇ ਸਾਧੂਆਂ ਦੇ ਨਾਮ ਕਰਕੇ ਪ੍ਰਗਟ ਹੋਏ।
ਬਿਧ ਤੇ ਤਵ ਤੇ ਜਗਤ ਮਝਾਰੇ।
ਅਤੇ ਤਦੋਂ ਤੋਂ ਲੈ ਕੇ ਇਹ ਨਿਰਮਲਿਆ ਦਾ ਪੰਥ ਵੀ ਸਿੱਖਾਂ ਦੇ ਵਿੱਚ ਤੁਰਿਆ ਆਉਂਦਾ ਹੈ।
ਦਸੋ ਗੁਰੂ ਕੀ ਖਿਜਮਤ ਮਹਿ।
ਇਹ ਨਿਰਮਲੇ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਾਹਰ ਨਹੀਂ। ਦਸਾਂ ਗੁਰੂ ਸਾਹਿਬਾਂ ਦੀ ਖਿਜਮਤ ਆਗਿਆ ਦੇ ਵਿੱਚ ਹੀ ਹਨ।
ਰਹੇ ਸਦਾ ਗੁਰਪੰਥ ਮਧੇ ਹੈ।
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੱਖ ਪੰਥ ਦੇ ਵਿੱਚ ਹੀ ਸਦਾ ਰਹਿੰਦੇ ਨੇ। ਹਾਂ, ਥੋੜੀ ਗਿਣਤੀ ਹੋ ਸਕਦੀ ਹੈ ਜਿਨ੍ਹਾਂ ਨੇ ਸਿੱਖੀ ਧਰਮ ਨੂੰ ਤਿਲਾਂਜਲੀ ਦੇ ਦਿੱਤੀ। ਉਹ ਨਿਰਮਲਿਆਂ ਦੇ ਵਿੱਚ ਵੀ ਹੈ, ਉਦਾਸੀਆਂ ਵਿੱਚ ਵੀ ਹੈ। ਕੁਝ ਨਿਰਮਲੇ ਤੇ ਉਦਾਸੀ ਉਹ ਵੀ ਮਿਲਦੇ ਹੈ ਜਿਨ੍ਹਾਂ ਨੇ ਕੇਸ ਕਟਾਏ ਹੋਏ ਹੈ। ਜੇ ਆਪਾਂ ਉਹਨਾਂ ਦੇ ਉੱਪਰ ਇਹ ਦੋਸ਼ ਲਾਉਂਦੇ ਹਾਂ, ਹੁਣ ਜਿਹੜੇ ਆਪਾਂ ਗ੍ਰਹਿਸਥੀ ਸਿੱਖ ਹਾਂ, ਆਪਾਂ ਸਾਰੇ ਪੂਰਨ ਗੁਰਸਿੱਖੀ ਨੂੰ ਤਾਂ ਨਹੀਂ ਕਮਾਉਂਦੇ? ਸਾਰੇ ਤਾਂ ਨਹੀਂ ਆਪਾਂ ਸਿੱਖ। ਇਹ ਕਮੀਆਂ ਸਾਡੇ ਗ੍ਰਹਿਸਥੀਆਂ ਵਿੱਚ ਵੀ ਨੇ। ਜਿਵੇਂ ਗ੍ਰਹਿਸਥੀਆਂ ਵਿੱਚ ਕਮੀਆਂ ਨੇ, ਗ੍ਰਹਿਸਥੀਆਂ ਵਿੱਚ ਘਾਟਾਂ ਨੇ, ਉਵੇਂ ਹੀ ਉਹ ਨਿਰਮਲੇ ਜਾਂ ਉਦਾਸੀ ਸਾਧੂਆਂ ਵਿੱਚ ਵੀ ਕਮੀਆਂ ਨੇ। ਕਮੀ ਤਾਂ ਖੈਰ ਹੈ ਹੀ ਹੈ, ਪਰ ਫਾਇਦਾ ਤਾਂ ਹੈ, ਲਾਭ ਤਾਂ ਹੈ ਜੇ ਉਹਨਾਂ ਕਮੀਆਂ ਨੂੰ ਮਿਟਾ ਲਿਆ ਜਾਵੇ। ਹਾਂ, ਕੁਝ ਥੋੜਿਆਂ ਦੀ ਕਮੀ ਵੇਖ ਕੇ ਸਾਰਿਆਂ ਨੂੰ ਇੱਕੋ ਰਾਹ ਨਹੀਂ ਪਾ ਦੇਣਾ ਚਾਹੀਦਾ ਵੀ ਸਾਰੇ ਹੀ ਇਸ ਤਰ੍ਹਾਂ ਦੇ ਹੋਣਗੇ। ਬਹੁਤ ਸਾਰੇ ਨਿਰਮਲੇ ਤੇ ਉਦਾਸੀ ਉਹ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਵੀ ਹੈ, ਜਿਵੇਂ ਗ੍ਰਿਸਤ ਮਾਰਗ ਦੇ ਵਿੱਚ ਵੀ ਬਹੁਤ ਸਾਰੇ ਗੁਰਸਿੱਖ ਉੱਚੇ ਸੁੱਚੇ ਜੀਵਨ ਵਾਲੇ ਹੈ, ਜਿਨ੍ਹਾਂ ਨੇ ਗ੍ਰਿਸਤ ਧਰਮ ਵੀ ਨਿਭਾਇਆ, ਆਪਣਾ ਪਰਿਵਾਰ ਵੀ ਪਾਲਿਆ, ਇਸ ਦੇ ਨਾਲ ਗੁਰਸਿੱਖੀ ਨੂੰ ਵੀ ਕਮਾਇਆ। ਵੀ ਭਲੇ ਤੇ ਬੁਰੇ ਦੋਵੇਂ ਦੋਹਾਂ ਮਾਰਗਾਂ ਦੇ ਵਿੱਚ ਹੀ ਹੈ, ਗ੍ਰਿਸਤੀਆਂ ਵਿੱਚ ਵੀ ਹੈ ਤੇ ਇਸੇ ਤਰ੍ਹਾਂ ਜਿਹੜੇ ਬਰਖਤ ਜ਼ਿੰਦਗੀ ਜਿਉਣ ਵਾਲੇ ਆ ਉਹਨਾਂ ਵਿੱਚ ਵੀ ਹੈ।
ਮੈਂ ਪ੍ਰਵਿਰਤੀ ਅਦਕ ਨਾ ਧਾਰੀ,
ਇਹ ਜਿਹੜੇ ਨਿਰਮਲੇ ਸਿੱਖ ਹੈ ਉਹਨਾਂ ਨੇ ਬਹੁਤੀ ਪ੍ਰਵਿਰਤੀ ਨਹੀਂ ਧਾਰਨ ਕੀਤੀ, ਉਹ ਸੰਸਾਰ ਦੇ ਵਿੱਚ ਬਹੁਤੇ ਖਸਤ ਨਹੀਂ ਹੋਏ।
ਰਹੇ ਨਿਵਿਰਤੀ ਸੰਤ ਉਦਾਰੀ,
ਉਹ ਸਾਧੂ ਸੁਭਾਅ ਦੇ ਵਿੱਚ ਸੰਸਾਰ ਦੇ ਪਦਾਰਥਾਂ ਤੋਂ ਵਿਰਤੀ ਉੱਪਰ ਉਠਾ ਕੇ ਉਹਨਾਂ ਨੇ ਨਿਰਵਿਰਤ ਜ਼ਿੰਦਗੀ ਬਤੀਤ ਕੀਤੀ ਹੈ।
ਦੋਹਰਾ ਦਸਮ ਗੁਰੂ ਜਬ ਪੌਂਟੇ ਨਗਰ ਰਹੇ ਮੁੱਦ ਧਾਰ,
ਦਸਵੇਂ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਆਨੰਦ ਧਾਰ ਕੇ ਪੌਂਟੇ ਨਗਰ ਦੇ ਵਿੱਚ ਰਹੇ, ਇਹ ਪੌਂਟਾ ਨਗਰ ਵਸਾਇਆ।
ਤਾਰੇ ਅਨਗਨ ਸਿੱਖ ਨਿਜ ਕੀਨੇ ਚਰਿਤ ਉਦਾਰ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਥੇ ਪੌਂਟੇ ਦੀ ਧਰਤੀ ਉੱਪਰ ਰਹਿ ਕੇ ਅਣਗਿਣਤ ਸਿੱਖਾਂ ਨੂੰ ਨਾਮ ਦਾ ਉਪਦੇਸ਼ ਦੇ ਕੇ, ਬਾਣੀ ਪੜ੍ਹਨੀ ਸਿਖਾ ਕੇ, ਸੰਗਤ ਵਿੱਚ ਜੋੜ ਕੇ ਉਹਨਾਂ ਨੂੰ ਤਾਰਿਆ, ਆਪਣੇ ਸਿੱਖ ਬਣਾਇਆ ਤੇ ਬਹੁਤ ਸਾਰੇ ਕੌਤਕ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇੱਥੇ ਪੌਂਟਾ ਸਾਹਿਬ ਦੀ ਧਰਤੀ ਉੱਪਰ ਕਰਦੇ ਰਹੇ।
ਚਉ ਭਾਈ ਭਾਈ ਚੰਦਨ ਸਿੱਖ ਨਿਰਮਲਾ,
ਇੱਕ ਨਿਰਮਲਾ ਸਿੱਖ ਜਿਸਨੇ ਗ੍ਰਿਸਤ ਆਸ਼ਰਮ ਨਹੀਂ ਧਾਰਨ ਕੀਤਾ, ਜੋ ਵਿਅੰਗਮ ਹੈ ਉਹ ਭਾਈ ਚੰਦਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਰਹਿੰਦਾ ਹੈ।
ਸੇਵਤ ਗੁਰ ਕੋ ਸਦਾ ਪਿਰਮਲਾ,
ਬਹੁਤ ਪਿਰਮ ਪ੍ਰੇਮ ਦੇ ਨਾਲ, ਪਿਰਮਲਾ ਦਾ ਅਰਥ ਹੈ ਪ੍ਰੇਮ, ਬਹੁਤ ਪ੍ਰੇਮ ਕਰਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸੇਵਾ ਭਾਈ ਚੰਦਨ ਨੇ ਕੀਤੀ ਹੈ।
ਸੇਵਾ ਕਰਤੇ ਗੁਰੂ ਰਿਝਾਏ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਕੇ ਹੁਕਮ ਮੰਨ ਕੇ, ਜੋ ਵੀ ਹੁਕਮ ਜਾਣਾ ਸੇਵਾ ਕਰਨ ਦਾ ਹੁਕਮ ਹੋਣਾ ਉਸੇ ਪਾਸੇ ਨੂੰ ਦੌੜ ਕੇ ਜਾਇਆ ਕਰਦਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਨੀ, ਕਦੇ ਚੌਰ ਸਾਹਿਬ ਕਰਨਾ, ਕਦੇ ਲੰਗਰ ਛਕਾਉਣ ਦੀ ਸੇਵਾ ਕਰਨੀ, ਹਰ ਪ੍ਰਕਾਰ ਦੀ ਸੇਵਾ ਦੇ ਵਿੱਚ ਤਤਪਰ ਰਹਿੰਦਾ ਸੀ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸੇਵਾ ਕਰਕੇ ਇਸ ਚੰਦਨ ਸਿੱਖ ਨੇ ਖੁਸ਼ ਕਰ ਲਿਆ।
ਅੰਤ ਹੈ ਕਰਨ ਸ਼ੁੱਧ ਤੇ ਥਾਏ,
ਇਸ ਥਾਂ ਪੌਂਟਾ ਸਾਹਿਬ ਰਹਿੰਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਚੰਦਨ ਸਿੱਖ ਦਾ ਮਨ ਜਿਹੜਾ ਸੀ ਉਹ ਨਿਰਮਲ ਪਵਿੱਤਰ ਹੋ ਗਿਆ, ਗੁਰੂ ਕੀ ਸੇਵਾ ਨੇ ਇਸ ਦਾ ਅੰਦਰ ਸਾਫ ਕਰ ਦਿੱਤਾ, ਸਭ ਪ੍ਰਕਾਰ ਦੀ ਮੈਲ ਲੈ ਗਈ ਹੈ।
ਜੇਵਰ ਸ਼ਸਤਰ ਵਸਤਰ ਭਾਰੇ,
ਬਹੁਤ ਸਾਰੇ ਗਹਿਣੇ, ਚੰਗੇ ਚੰਗੇ ਸ਼ਸਤਰ ਤੇ ਸੋਹਣੇ ਵਸਤਰ ਪਹਿਨਣ ਵਾਸਤੇ,
ਬਖਸ਼ਤ ਤੇ ਗੁਰ ਤਾਹੇ ਅਪਾਰੇ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਹ ਸਭ ਬਖਸ਼ਿਸ਼ਾਂ ਚੰਦਨ ਸਿੱਖ ਨੂੰ ਕਰਦੇ ਰਹੇ। ਜੋ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਭੇਟਾ ਚੜ੍ਹਨ, ਉਹ ਖੁਸ਼ ਹੋ ਕੇ ਮਹਾਰਾਜ ਨੇ ਬਹੁਤਾ ਕੁਛ ਚੰਦਨ ਨੂੰ ਦੇ ਦੇਣਾ, ਆਹ ਲੈ ਭਾਈ ਚੰਦਨ ਸੋਹਣਾ ਸ਼ਸਤਰ ਸਾਡੇ ਵਾਸਤੇ ਆਇਆ, ਤੂੰ ਧਾਰਨ ਕਰ ਲੈ। ਗੁਰੂ ਸਾਹਿਬ ਸਿੱਖਾਂ ਦੇ ਉੱਪਰ ਬਖਸ਼ਿਸ਼ਾਂ ਕਰਦੇ ਰਹੇ ਹੈ, ਬਹੁਤ ਸਿੱਖਾਂ ਨੂੰ ਪਾਤਸ਼ਾਹ ਮਹਾਰਾਜ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ। ਕਵੀ ਪੌਂਟਾ ਸਾਹਿਬ ਵਿਖੇ ਆਉਂਦੇ ਰਹੇ, ਗਰੀਬ ਨਿਵਾਜ ਸਤਿਗੁਰੂ ਜੀ ਕਵੀਆਂ ਨੂੰ ਵੀ ਬਹੁਤ ਬਖਸ਼ਿਸ਼ਾਂ ਕਰਦੇ ਰਹੇ ਨੇ, ਤੇ ਇਸੇ ਤਰ੍ਹਾਂ ਭਾਈ ਚੰਦਨ ਦੇ ਉੱਪਰ ਬਖਸ਼ਿਸ਼ ਹੋਈ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਹੁਤ ਭਾਰੀ ਕਿਰਪਾ ਕੀਤੀ ਹੈ।
ਮਤਸਰ ਔਰ ਨਫਰ ਪਿਖ ਧਰਈ,
ਤੇ ਹੋਰ ਜਿਹੜੇ ਬਾਕੀ ਦੇ ਸੇਵਾਦਾਰ ਸਨ ਉਹ ਸਾਰੇ ਤੇ ਨਹੀਂ, ਉਹਨਾਂ ਵਿੱਚੋਂ ਕੁਝ ਕੁ ਸੇਵਾਦਾਰ ਭਾਈ ਚੰਦਨ ਦੇ ਨਾਲ ਈਰਖਾ ਕਰਨ ਲੱਗ ਪਏ, ਕਹਿੰਦੇ ਸਾਡੇ ਤੇ ਉਹ ਬਖਸ਼ਿਸ਼ ਹੁੰਦੀ ਨਹੀਂ, ਸੇਵਾ ਤੇ ਆਪ ਨਹੀਂ ਕਰਨੀ ਸੰਗਤ ਵਿੱਚ ਰਹਿ ਕੇ, ਫਿਰ ਬਖਸ਼ਿਸ਼ ਕਿਵੇਂ ਹੋਣ ਲੱਗੀ ਹੈ, ਬਖਸ਼ਿਸ਼ ਨਹੀਂ ਨਾ ਹੁੰਦੀ ਸੇਵਾ ਤੋਂ ਬਿਨਾਂ। ਜਿੰਨਾ ਚਿਰ ਬਾਣੀ ਨਹੀਂ ਪੜਾਂਗੇ ਸੰਗਤ ਨਹੀਂ ਕਰਾਂਗੇ, ਮੇਰੇ ਵਰਗੇ ਨੇ ਸੰਗਤ ਵਿੱਚ ਤਾਂ ਆਉਣਾ ਨਹੀਂ, ਤੇ ਫਿਰ ਬਖਸ਼ਿਸ਼ ਗੁਰੂ ਸਾਹਿਬ ਜੀ ਦੀ ਭਾਲਦਾ। ਤੇ ਕਈ ਸਿੱਖ ਐਸੇ ਵੀ ਸਨ ਜਿਨ੍ਹਾਂ ਨੇ ਨਾ ਤੇ ਸੰਗਤ ਵਿੱਚ ਆਉਣਾ ਤੇ ਗੁਰੂ ਸਾਹਿਬ ਦੇ ਬਚਨ ਤੋਂ ਵੀ ਪਾਸਾ ਜਿਹਾ ਵੱਟਣਾ, ਈਰਖਾ ਐਸੇ ਖਿਆਲਾਂ ਵਾਲਿਆਂ ਵਿੱਚ ਹੀ ਹੋਇਆ ਕਰਦੀ ਹੈ, ਜਿਹੜੇ ਹੁਕਮ ਮੰਨਦੇ ਉਹਨਾਂ ਉੱਪਰ ਬਖਸ਼ਿਸ਼ ਵੀ ਹੁੰਦੀ ਹੈ ਤੇ ਈਰਖਾ ਨੂੰ ਉਹਨਾਂ ਨੇ ਮਿਟਾ ਦਿੱਤਾ ਹੁੰਦਾ। ਇਹ ਕੁਝ ਕੁ ਉਹ ਹੈ ਜਿਨ੍ਹਾਂ ਨੇ ਨਾ ਸੰਗਤ ਕਰਨੀ ਨਾ ਗੁਰੂ ਸਾਹਿਬ ਦਾ ਬਚਨ ਮੰਨਣਾ, ਤੇ ਹੁਣ ਈਰਖਾ ਕਰਨ ਲੱਗ ਪਏ ਭਾਈ ਚੰਦਨ ਦੇ ਨਾਲ।
ਸਕੇ ਨਾ ਕਹੇ ਕਿਸ ਗੁਰ ਤੇ ਡਰਹੀ,
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਤੋਂ ਡਰਦੇ ਵੀ ਹੈ, ਅੰਦਰ ਈਰਖਾ ਵੀ ਚੰਦਨ ਦੇ ਉੱਪਰ ਇੰਨੀਆਂ ਬਖਸ਼ਿਸ਼ਾਂ ਹੋਈ ਜਾਂਦੀਆਂ, ਇਹਨੂੰ ਸੋਹਣੇ ਸੋਹਣੇ ਸ਼ਸਤਰ ਮਿਲਦੇ ਆ, ਚੰਗੇ ਵਸਤਰ ਮਿਲਦੇ ਆ, ਸਾਨੂੰ ਤਾਂ ਕਦੇ ਐਸਾ ਕੁਝ ਨਹੀਂ ਮਿਲਿਆ। ਈਰਖਾ ਹੈ ਪਰ ਗੁਰੂ ਸਾਹਿਬ ਤੋਂ ਡਰਦੇ ਵੀ ਹੈ, ਜੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਤਾਂ ਸਾਨੂੰ ਭਾਰੀ ਤਾੜਨਾ ਹੋਵੇਗੀ।
ਇੱਕ ਦਿਨ ਉਨਕਰ ਮਤਾ ਕਰਾਰਾ,
ਉਹ ਜਿਹੜੇ ਈਰਖਾਲੂ ਸਿੱਖ ਸਨ ਉਹਨਾਂ ਨੇ ਇਕੱਠਿਆਂ ਹੋ ਕੇ ਇੱਕ ਦਿਨ ਸਲਾਹ ਕੀਤੀ ਹੈ,
ਭਾਈ ਚੰਦਨ ਲੁੱਟਿਓ ਮਾਰਾ,
ਕਹਿੰਦੇ ਵੀ ਇੱਥੇ ਤਾਂ ਨਹੀਂ, ਜਦੋਂ ਕਦੇ ਚੰਦਨ ਆਪਾਂ ਨੂੰ ਬਾਹਰ ਮਿਲ ਗਿਆ ਨਾ ਉੱਥੇ ਫੜ ਕੇ ਕੁੱਟਾਂਗੇ, ਨਾਲੇ ਜੋ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਉਹ ਖੋ ਲਵਾਂਗੇ। ਹੁੰਦਾ ਹੀ ਆ, ਹੁਣ ਵੀ ਕਈ ਵਾਰ ਅਜਿਹਾ ਹੋ ਜਾਂਦਾ ਹੈ ਜੇ ਕਿਸੇ ਕੋਲ ਬਹੁਤੀ ਕੀਮਤੀ ਇੱਕ ਤਲਵਾਰ ਹੈ ਨਾ ਕਿਰਪਾਨ ਹੈ, ਕਈ ਚੁੱਕ ਕੇ ਹੀ ਲੈ ਜਾਂਦੇ ਹੈ, ਕਈ ਚੋਲੇ ਚੁੱਕ ਕੇ ਲੈ ਜਾਂਦੇ ਹੈ, ਹੁਣ ਵੀ ਐਸਾ ਕੁਛ ਹੁੰਦਾ ਹੈ। ਪਰ ਇਹ ਕੁਝ ਜ਼ਿਆਦਾ ਗਾਂ ਲੰਘ ਗਏ, ਉਹਨਾਂ ਨੇ ਇੱਕ ਤਾਂ ਬਾਹਰ ਗਏ ਹੋਏ ਭਾਈ ਚੰਦਨ ਨੂੰ ਘੇਰ ਕੇ ਕੁੱਟਿਆ, ਤੇ ਕੁੱਟਣ ਦੇ ਨਾਲ ਨਾਲ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਜਿਹੜੇ ਸ਼ਸਤਰ ਸਨ ਉਹ ਵੀ ਖੋਹ ਲਏ, ਲੁੱਟ ਲਏ।
ਖਬਰ ਜਬਰ ਦਸਤੀ ਕੀ ਇਹ ਹੈ,
ਇਹ ਜੋ ਇਹਨਾਂ ਨੇ ਜ਼ਬਰਦਸਤੀ ਕੀਤੀ, ਧੱਕਾ ਕੀਤਾ ਭਾਈ ਚੰਦਨ ਦੇ ਨਾਲ, ਆਖਰ ਨੂੰ ਗੱਲ ਤਾਂ ਪਹੁੰਚਣੀ ਸੀ, ਹੌਲੀ ਹੌਲੀ ਸਿੱਖਾਂ ਤੱਕ ਗੱਲ ਪਹੁੰਚਦਿਆਂ ਪਹੁੰਚਦਿਆਂ ਉਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੱਕ ਗੱਲ ਪਹੁੰਚ ਗਈ।
ਸੁਣ ਗੁਰ ਪਕਰ ਮੰਗਾਏ ਵਹਿ,
ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ, ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਜਿਨ੍ਹਾਂ ਨੇ ਚੰਦਨ ਨੂੰ ਕੁੱਟਿਆ ਉਹਨਾਂ ਸਾਰਿਆਂ ਨੂੰ ਫੜ ਕੇ ਸਾਡੇ ਪਾਸ ਲਿਆਓ।
ਦੇਵਨ ਲੱਗੇ ਸਜ਼ਾ ਅਤ ਭਾਰੀ,
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਬੜੇ ਵੀਰ ਰਸ ਵਿੱਚ, ਵੀ ਤੁਸੀਂ ਸਮਾਨ ਤੇ ਖੋਇਆ ਭਾਈ ਚੰਦਨ ਦਾ ਪਰ ਉਹਨੂੰ ਕੁੱਟਿਆ ਵੀ ਹੈ, ਵੀ ਕੁੱਟਣ ਦੀ ਕੀ ਲੋੜ ਸੀ, ਬਹੁਤ ਵੀਰ ਰਸ ਵਿੱਚ ਕਲਗੀਧਰ ਪਾਤਸ਼ਾਹ ਗਏ।
ਤਬ ਚੰਦਨ ਇਮ ਬਿਨੈ ਉਚਾਰੀ,
ਜਦੋਂ ਦਸ਼ਮੇਸ਼ ਪਿਤਾ ਜੀ ਉਹਨਾਂ ਈਰਖਾਲੂਆਂ ਨੂੰ ਸਜ਼ਾ ਦੇਣ ਲੱਗੇ ਤੇ ਭਾਈ ਚੰਦਨ ਨੇ ਦੋਵੇਂ ਹੱਥ ਜੋੜ ਲਏ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਪਾਸ ਬੇਨਤੀ ਕੀਤੀ,
ਹੇ ਗੁਰ ਆਪ ਗਿਆਨ ਮਹਿ ਦੀਨਾ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪ ਜੀ ਨੇ ਮੈਨੂੰ ਇਹ ਮਹਾਨ ਗਿਆਨ ਦੀ ਬਖਸ਼ਿਸ਼ ਕੀਤੀ ਹੈ,
ਜਾਂ ਤੇ ਸਵੀ ਬ੍ਰਹਮ ਮੈਂ ਚੀਨਾ,
ਇਸ ਕਰਕੇ ਮੈਂ ਸਾਰਿਆਂ ਥਾਵਾਂ ਦੇ ਉੱਪਰ ਬ੍ਰਹਮ ਪਰਮੇਸ਼ਰ ਨੂੰ ਜਾਣਿਆ ਹੈ।
ਸੋ ਪ੍ਰੇਰਕ ਜਬ ਸਭ ਕਾ ਹੈ,
ਕਲਗੀਧਰ ਪਾਤਸ਼ਾਹ ਜੇ ਸਭ ਨੂੰ ਪ੍ਰੇਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ,
ਦੋਸ਼ ਕਹੋ ਇਨ ਤਬ ਕਾ ਹੈ,
ਗਰੀਬ ਨਿਵਾਜ ਪਾਤਸ਼ਾਹ ਇਹਨਾਂ ਦਾ ਕੀ ਦੋਸ਼ ਹੈ, ਇਹਨਾਂ ਨੇ ਤੇ ਈਰਖਾ ਹੀ ਕਰਨੀ ਹੈ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ।
ਪੰਚਮ ਗੁਰੂ ਸੁਖਮਨੀ ਮਹਿ,
ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ
ਇਸੇ ਤੌਰ ਕੇ ਵਚਨ ਕਥੇ ਹੈ,
ਇਸੇ ਤਰ੍ਹਾਂ ਦੇ ਕੁਝ ਵਚਨ ਆਖੇ ਹਨ,
ਮਾਰੇ ਰਾਖੇ ਏਕੋ ਆਪ,
ਵਾਹਿਗੁਰੂ ਪਰਮੇਸ਼ਰ ਆਪ ਹੀ ਸਭ ਨੂੰ ਮਾਰਦਾ ਹੈ, ਰੱਖਿਆ ਕਰਦਾ ਹੈ, ਪੈਦਾ ਕਰਦਾ ਹੈ,
ਮਾਨੁਖ ਕਹਿ ਕਿਛ ਨਾਹੀ ਹਾਥ,
ਜਿਹੜਾ ਮਨੁੱਖ ਹੈ ਇਹਦੇ ਹੱਥ ਵਿੱਚ ਕੁਝ ਵੀ ਨਹੀਂ ਹੈ।
ਅਰ ਤੁਮ ਸਹੀ ਪ੍ਰੇਰਕ ਸਵਾਮੀ,
ਸਵਾਮੀ ਸਤਿਗੁਰੂ ਕਲਗੀਧਰ ਪਾਤਸ਼ਾਹ ਆਪ ਹੀ ਸਹੀ ਪ੍ਰੇਰਕ ਹੋ, ਤੁਸੀਂ ਸਿੱਖਾਂ ਨੂੰ ਪ੍ਰੇਰਨਾ ਦਿੰਦੇ ਹੋ, ਸਿੱਖਾਂ ਦੇ ਉੱਪਰ ਬਖਸ਼ਿਸ਼ਾਂ ਰਹਿਮਤਾਂ ਕਰਦੇ ਹੋ,
ਸਗਲ ਘਟਾ ਕੇ ਅੰਤਰ ਜਾਮੀ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇਸ ਦੇ ਨਾਲ ਨਾਲ ਆਪ ਸਭ ਤਰ੍ਹਾਂ ਕਰਕੇ ਅੰਤਰ ਜਾਮੀ ਹੋ, ਘਟਾਂ ਘਟਾਂ ਦੇ ਗੱਲ ਨੂੰ ਜਾਣਨ ਹਾਰ ਹੋ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਭਾਈ ਚੰਦਨ ਸਿੱਖ ਬੇਨਤੀ ਕਰਦਾ। ਕਥਾ ਦਾ ਸਮਾਂ ਸੰਪੂਰਨ ਹੋ ਚੁੱਕਿਆ ਹੈ, ਜੋ ਅੱਗੇ ਬੇਨਤੀਆਂ ਕਰੇਗਾ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਹੋਰ ਜ਼ਿਆਦਾ ਪ੍ਰਸੰਨਤਾ ਹੋਵੇਗੀ, ਪ੍ਰਸੰਨਤਾ ਵਾਲੇ ਬਚਨ ਕਲਗੀਧਰ ਪਾਤਸ਼ਾਹ ਮਹਾਰਾਜ ਕਰਨਗੇ, ਉਹ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਨੇ। ਸਮਾਪਤੀ ਹੈ ਭੁੱਲਾਂ ਚੁੱਕਾਂ ਦਾਸ ਦੀਆਂ ਆਪ ਨੇ ਖਿਮਾ ਕਰ ਦੇਣੀਆਂ। ਢਾਡੀ ਜਥਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪਹੁੰਚ ਗਿਆ। ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਵਾਏਗਾ। ਇਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰਨਾ ਜੀ।
ਮਾਰੈ ਰਾਖੈ ਏਕੋ ਆਪ, ਮਾਨਕ ਕੈ ਕਿਛੁ ਨਾਹੀ ਹਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।